ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਤਾਸ ਜੇਹਾ ਰਾਧੇ ਤੇਹਾ ਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾਉ ਵਿਣ ਰਾਸੀ ਵਾ ਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁਝੈ ਆਪਣਾ ਵਸਤ ਰਹੀ ਘਰ ਬਾਰ ਵਿਣ ਵੱਖਰ ਦੁਖ ਅਗਲਾ ਕੂੜ ਮੁਠੀ ਕੂੜਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਰਬ ਕਲਾ ਸਮਰੱਥ ਪਤਿਤ ਪਾਵਨ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਪਾਵਨ ਅਸਥਾਨ ਸ਼ੋ ਘਰ ਵਿਚ ਚੱਲ ਰਹੀ ਲੜੀਵਾਰ ਕਥਾ ਜੋ ਕਿ 56 ਅੰਗ ਤੇ ਸ੍ਰੀ ਰਾਗ ਵਿਚ ਚੱਲ ਰਹੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਉਚਾਰੇ ਬਚਨ ਅੱਜ ਆਪਾਂ ਵਿਚਾਰ ਕਰਨੀ ਹੈ। ਸਤਿਗੁਰੂ ਜੀ ਨੇ ਵਿਸ਼ੇਸ਼ ਤੌਰ ਤੇ ਇਸ ਸ਼ਬਦ ਵਿਚ ਦੋ ਚੀਜ਼ਾਂ ਨੂੰ ਧੁਰਾ ਬਣਾਇਆ। ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਸਰੂਪ ਹੈ ਦਿਸਦਾ ਵੀ ਤੇ ਅਣਦਿਸਦਾ ਵੀ ਹੈ। ਅਣਦਿਸਦਾ ਉਦੋਂ ਏ ਜਦੋਂ ਕਿਸੇ ਬੰਦੇ ਵਿਚ ਦੋ ਚੀਜ਼ਾਂ ਕਹੀਆਂ ਨੇ ਗੁਣ ਤੇ ਅਵਗਣ। ਇਹ ਦੋਵੇਂ ਚੀਜ਼ਾਂ ਦਾ ਅੱਧਾ ਰੂਪ ਅਣਦਿਸਦਾ ਹੈ, ਨਜ਼ਰ ਨਹੀਂ ਆਉਂਦਾ, ਗੁਣ ਅੰਦਰ ਏ। ਜੇ ਕਿਸੇ ਮਨੁੱਖ ਦੇ ਵਿਚ ਅੰਦਰ ਚੰਗਾ ਸੁਭਾਅ ਹੈ ਤੇ ਉਸ ਸੁਭਾਅ ਦੀ ਕੋਈ ਰਿਟਨ ਕੋਈ ਲਿਖਤ ਨਹੀਂ ਹੈ, ਉਹਦੇ ਅੰਦਰ ਬੰਦ ਹੈ। ਕਿਸੇ ਵਿਚ ਪਰ ਉਪਕਾਰ ਦਾ ਸੁਭਾਅ ਹੈ, ਕਿਸੇ ਵਿਚ ਸੇਵਾ ਦਾ ਸੁਭਾਅ ਹੈ ਤੇ ਉਹ ਕਿਤੇ ਲਿਖਤ ਨਹੀਂ ਮਿਲਦੀ ਤੇ ਨਾ ਵਜੂਦ ਮਿਲਦਾ। ਪਰ ਜਦੋਂ ਉਹ ਬਾਹਰੋਂ ਐਕਸ਼ਨ ਕਰਦਾ, ਸਰੀਰ ਨਾਲ ਕਰਮ ਕਰਦਾ ਤੇ ਉਹ ਪ੍ਰਗਟ ਹੋ ਜਾਂਦਾ ਵੀ ਇਹਦੇ ਸੁਭਾਅ ਦੇ ਵਿਚ ਚੰਗਿਆਈ ਹੈ, ਗੁਣ ਹੈ, ਉੱਚਾ ਜੀਵਨ ਹੈ, ਕਰਨੀ ਵਾਲਾ ਜੀਵਨ ਹੈ, ਭਲੇ ਗੁਣ ਨੇ। ਇਸੇ ਤਰ੍ਹਾਂ ਅਵਗਣ ਵੀ ਅੰਦਰ ਨਜ਼ਰ ਨਹੀਂ ਆਉਂਦੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ, ਇਹ 8 ਬਣ ਗਏ। ਇੱਕ ਹੁੰਦੀ ਏ ਮੇਰ ਤੇਰ, ਇਹ 10 ਹੋ ਗਏ। ਇਸੇ ਤਰ੍ਹਾਂ ਦੁਬਦਾ, ਤ੍ਰਿਸ਼ਨਾ, ਕਿੰਨੀਆਂ ਚੀਜ਼ਾਂ ਨੇ, ਅਵਗਣ ਨੇ ਸਾਰੇ। ਇਨ੍ਹਾਂ ਦੇ ਸਰੂਪ ਅੰਦਰ ਨੇ ਪਰ ਪ੍ਰਗਟ ਬਾਹਰ ਹੁੰਦੇ ਨੇ। ਅੱਜ ਦੇ ਸ਼ਬਦ ਵਿਚ ਸੱਚੇ ਪਾਤਸ਼ਾਹ ਨੇ ਕਿਸੇ ਪੈਸੇ ਗਿਣਨ ਵਾਲੇ ਨੂੰ ਨਹੀਂ ਸਮਝਾਇਆ, ਕਿਸੇ ਦੁਨੀਆ ਵਿਚ ਡੁੱਬੇ ਬੰਦੇ ਨੂੰ, ਕਾਰੋਬਾਰ ਵਾਲੇ ਨੂੰ ਨਹੀਂ ਸਮਝਾਇਆ। ਅੱਜ ਉਹਨੂੰ ਸਮਝਾਇਆ ਜਿਹੜਾ ਮੂੰਹ ਤੋਂ ਕੁਝ ਜਪ ਰਿਹਾ, ਚੌਂਕੜਾ ਮਾਰ ਕੇ ਤਪ ਕਰ ਰਿਹਾ ਤੇ ਰਹਿਤ ਮਰਿਆਦਾ ਵੀ ਰੱਖਦਾ ਪਿਆ, ਤੀਰਥਾਂ ਤੇ ਮੰਦਰਾਂ ਤੇ ਮਸਜਿਦਾਂ ਤੇ ਗੁਰਦੁਆਰਿਆਂ ਵਿਚ ਯਾਤਰਾ ਵੀ ਚਲਦੀ ਪਈ। ਪੁੰਨ ਬੜੇ ਕਰਦਾ ਹੈ, ਦਾਨ ਬੜੇ ਕਰਦਾ ਹੈ, ਚੰਗੇ ਕੰਮ ਸਾਰੇ ਕਰਦਾ ਹੈ, ਪਰ ਅੰਦਰ ਦੀ ਨੀਅਤ ਵਿਚ ਸੱਚ ਨਹੀਂ ਹੈ, ਭਾਵਨਾ ਦੀ ਕਮੀ ਹੈ ਤੇ ਜੀਵਨ ਜਿਹੜਾ ਹੈ ਲੋਭ ਨਾਲ ਗ੍ਰਸਿਤ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਪ ਤਪ ਵਾਹਿਗੁਰੂ ਦੇ ਘਰ ਵਿਚ ਇਸ ਤਰ੍ਹਾਂ ਪ੍ਰਵਾਨ ਨਹੀਂ ਹੁੰਦਾ। ਜੇ ਅੰਦਰ ਨੀਅਤ ਜਿਹੜੀ ਹੈ ਸ਼ੁੱਧ ਨਹੀਂ, ਦੋ ਚੀਜ਼ਾਂ ਨੇ ਇੱਥੇ, ਇੱਕ ਧਿਆਨ ਰੱਖਣਾ, ਇਹਦਾ ਮਤਲਬ ਇਹ ਨਹੀਂ ਵੀ ਪਹਿਲਾਂ ਸ਼ੁੱਧ ਹੋਵਾਂਗੇ ਤੇ ਫਿਰ ਨਾਮ ਜਪਾਂਗੇ। ਨਾਮ ਨੇ ਸ਼ੁੱਧ ਕਰਨਾ ਹੈ, ਪਰ ਨਾਮ ਨੇ ਸ਼ੁੱਧ ਤਾਂ ਕਰਨਾ ਹੈ, ਪਵਿੱਤਰ ਤਾਂ ਕਰਨਾ ਜੇ ਪਵਿੱਤਰ ਹੋਣ ਦੀ ਸਲਾਹ ਹੈ ਬੰਦੇ ਦੀ, ਸਿੱਧੇ ਲਫ਼ਜ਼ਾਂ ਵਿਚ ਉਹਦੀ ਨੀਅਤ ਹੈ ਵੀ ਮੈਂ ਸ਼ੁੱਧ ਹੋਵਾਂ। ਤੇ ਜੇ ਉਹ ਅੰਦਰੋਂ ਪੱਕਾ ਬਣ ਕੇ ਬੈਠਾ ਹੈ ਵੀ ਮੈਂ ਅੰਦਰੋਂ ਬਦਲਣਾ ਹੈ ਨਹੀਂ ਤੇ ਮੂੰਹ ਤੋਂ ਮੈਂ ਜਪਣਾ ਛੱਡਣਾ ਨਹੀਂ, ਇਹ ਉਹਨੂੰ ਕਹਿ ਰਿਹਾ, ਅੰਦਰੋਂ ਨਹੀਂ ਮੈਂ ਤਬਦੀਲੀ ਕਰਨੀ। ਉਹ ਉਥੇ ਦਾ ਉਥੇ ਉਹਨੂੰ ਕਹਿੰਦੇ, ਜਿਵੇਂ ਕੋਈ ਬੰਦਾ ਬੇੜੀ ਦੇ ਚੱਪੂ ਮਾਰੀ ਜਾਏ, ਪਰ ਜਿਹੜਾ ਬੇੜੀ ਨੂੰ ਰੱਸਾ ਪਾ ਕੇ ਬਾਹਰ ਰੁੱਖ ਦੇ ਨਾਲ ਬੰਨਿਆ ਉਹ ਰੱਸਾ ਨਹੀਂ ਖੁੱਲਣਾ, ਚੱਪੂ ਮਾਰੀ ਜਾਓ ਸਾਰੀ ਉਮਰ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਬੇੜੀ ਸਫ਼ਰ ਕਿਵੇਂ ਕਰੇਗੀ? ਸਫ਼ਰ ਤੇ ਤਾਂ ਕਰਨਾ ਹੈ ਨਾ ਜੇ ਰੱਸਾ ਵੀ ਖੁੱਲੇ ਤੇ ਚੱਪੂ ਵੀ ਵੱਜਣੇ। ਇੱਥੇ ਕਈ ਸੱਜਣ ਕਹਿਣਗੇ ਜਪਣ ਤੋਂ ਰੋਕਿਆ ਗੁਰੂ ਸਾਹਿਬ, ਨਹੀਂ ਚੱਪੂਆਂ ਤੋਂ ਨਹੀਂ ਰੋਕਿਆ, ਚੱਪੂਆਂ ਤੋਂ ਰੁਕਿਆ ਨਹੀਂ। ਉਹ ਕਹਿੰਦੇ ਭਾਈ ਜਪ ਜ਼ਰੂਰ, ਜਪਣ ਤੋਂ ਬਿਨਾ ਨਹੀਂ ਤੇਰਾ ਪਾਰ ਉਤਾਰਾ ਹੋਣਾ, ਪਰ ਆਪਣੀ ਨੀਅਤ ਨੂੰ ਬਦਲਣ ਦੀ ਜਿਹੜੀ ਅੰਦਰ ਸਲਾਹ ਹੈ ਨਾ ਉਹ ਪੱਕੀ ਕਰ ਲੈ ਵੀ ਮੈਂ ਬਦਲਣਾ, ਮੈਂ ਕੁਝ ਬਣਨਾ, ਗੁਰੂ ਦੇ ਹੁਕਮ ਤੇ ਤੁਰਨਾ, ਉਹ ਰੱਸਾ ਖੋਲ ਦੇ। ਜੇ ਰੱਸਾ ਨਹੀਂ ਖੋਲਣਾ ਤੇ ਫਿਰ ਕੰਮ ਦਾ ਕੋਈ ਅਰਥ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹਿਲੇ ਸ਼ਬਦ ਵਿਚ ਇੱਥੇ ਬਚਨ ਕਹਿ ਕਹਿੰਦੇ ਜਪ ਤਪ ਸੰਜਮ ਸਾਧਿਐ ਤੀਰਥ ਕੀਚੈ ਵਾਸ। ਬੜਾ ਜਪਦਾ ਤੇ ਜਪ ਸਿੱਖਾਂ ਦੀ ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਜਪ ਜੀ ਸਾਹਿਬ ਸਭ ਤੋਂ ਪਹਿਲਾਂ ਆਇਆ। ਜਪ ਤੋਂ ਰੁਕਿਆ ਨਹੀਂ, ਪਰ ਕਹਿੰਦੇ ਵਿਚਾਰ ਕਰਨੀ ਪਏਗੀ। ਜਪ ਵੀ ਕਰਦਾ ਤੇ ਤਪ, ਤਪ ਦਾ ਮਤਲਬ ਹੁੰਦਾ ਹੈ ਮਨ ਦੇ ਉਲਟ ਖਲੋ ਜਾਣਾ, ਮਨ ਚਾਹੁੰਦਾ ਕੁਝ ਹੋਰ ਪਰ ਗੁਰੂ ਦਾ ਹੁਕਮ ਹੈ। ਤਪ ਸਾਧਣਾ ਧੂਣੀਆਂ ਲਾਣੀਆਂ, ਗਰਮੀ ਦੇ ਦਿਨਾਂ ਵਿਚ ਅੱਗ ਕੋਲ ਬਹਿਣਾ ਤੇ ਠੰਡ ਦੇ ਦਿਨਾਂ ਵਿਚ ਬਰਫ਼ ਵਿਚ ਨਹਾਉਣਾ, ਸਰੀਰ ਦੇ ਉਲਟ ਕਰਨਾ ਉਹਨੂੰ ਤਪ ਕਹਿੰਦੇ ਨੇ। ਇਹ ਤਪ ਵੀ ਬੜੇ ਕਰਦਾ, ਠੰਡੇ ਪਾਣੀ ਨਾਲ ਨਹਾਉਂਦਾ, ਪਰਵਾਹ ਨਹੀਂ ਕਰਦਾ ਸਰੀਰ ਦੀ, ਨੰਗੇ ਪੈਰੀ ਰਹਿਣਾ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਜਮ, ਸੰਜਮ ਦਾ ਅਰਥ ਹੈ ਮਰਿਆਦਾ, ਮਰਿਆਦਾ ਵੀ ਬੜੀ ਪਾਲਦਾ, ਟਾਈਮ ਤੇ ਉੱਠਣਾ, ਟਾਈਮ ਤੇ ਸੌਣਾ, ਟਾਈਮ ਤੇ ਖਾਣਾ, ਸਾਰੇ ਅਸਤਰ ਬਸਤਰ ਲਾ ਕੇ ਰੱਖਣੇ ਪੂਰੇ, ਐਨ ਬਣਕ ਠਣ ਕੇ ਰਹਿਣਾ, ਇਹ ਵੀ ਕਰਦਾ ਸਾਧਿਐ। ਕਹਿੰਦੇ ਜੇ ਕੋਈ ਬੰਦਾ ਇਹਨਾਂ ਤਿੰਨ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾਧ ਵੀ ਲਵੇ, ਇੱਥੇ ਖਿਆਲ ਰੱਖਣਾ, ਇੱਥੇ ਗੁਰੂ ਸਾਹਿਬ ਨਾ ਸੰਜਮ ਤੋਂ ਰੋਕ ਰਹੇ ਨੇ, ਨਾ ਤਪ ਤੋਂ ਤੇ ਨਾ ਜਪ ਤੋਂ ਰੋਕਦੇ ਨਹੀਂ, ਉਹਦੇ ਨਾਲ ਪਰਹੇਜ਼ ਦੱਸ ਰਹੇ ਨੇ ਕਰਨਾ ਕਿਵੇਂ, ਕਿਉਂਕਿ ਬਾਣੀ ਥਾਂ ਥਾਂ ਤੇ ਕਹਿ ਰਹੀ ਕਿ ਜਪ ਇਸ ਨਾਮ ਨੂੰ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਧਰਪੀਐ। ਜਪਣਾ ਸਿੱਖ ਨੇ, ਜਪਣਾ ਕਿਉਂ ਨਹੀਂ, ਪਰ ਜਪਣਾ ਕਿਵੇਂ ਹੈ ਇਹ ਦੱਸ ਰਿਹਾ। ਤਪ ਕਿਹੜਾ ਸਿੱਖ ਦਾ? ਤਪ ਦਾ ਅਰਥ ਇਹ ਵੀ ਅੰਮ੍ਰਿਤ ਵੇਲਾ ਹੋਇਆ, ਸਰੀਰ ਚਲੋ ਜੇ ਸਰੀਰ ਦੀ ਨੀਂਦ ਪੂਰੀ ਨਹੀਂ ਹੋਈ ਤੇ ਗੱਲ ਵੱਖਰੀ, ਪਰ ਕਹਿੰਦੇ ਸਰੀਰ ਸੌਣ ਦਾ ਉੱਠਣ ਦਾ ਸਮਾਂ ਹੋ ਗਿਆ ਪਰ ਉੱਠਣਾ ਨਹੀਂ ਚਾਹੁੰਦਾ। ਪਰ ਇੱਕ ਸਿੱਖ ਉਹ ਹੈ ਜਿਹੜਾ ਨੀਂਦ ਦੀ ਵੀ ਪਰਵਾਹ ਨਹੀਂ ਕਰਦਾ, ਉਹਨੂੰ ਹੁਕਮ ਹੈ ਗੁਰੂ ਦਾ ਅੰਮ੍ਰਿਤ ਵੇਲੇ ਜਾਗਣਾ, ਹਿੰਮਤ ਮਾਰ ਕੇ ਉੱਠ ਪਿਆ ਤੇ ਸਰੀਰ ਨਹੀਂ ਮੰਨਦਾ ਪਰ ਸਰੀਰ ਦੀ ਪਰਵਾਹ ਨਹੀਂ ਕਰਦਾ, ਇਹਨੂੰ ਕਹਿੰਦੇ ਤਪ ਕਰ ਰਿਹਾ। ਇਹ ਤਪ ਸਿੱਖ ਨੇ ਕਰਨਾ। ਸੰਜਮ, ਸੰਜਮ ਦਾ ਅਰਥ ਰਹਿਤ ਮਰਿਆਦਾ ਰੱਖਣੀ, ਖਾਣ ਪੀਣ ਦੀ ਰਹਿਤ ਮਰਿਆਦਾ, ਵੇਖਣ ਦੀ, ਸੌਣ ਉੱਠਣ ਦੀ, ਬੋਲਣ ਦੀ, ਕੰਮ ਕਾਰ ਦੀ, ਪੰਜ ਕਕਾਰਾਂ ਦੀ, ਇਹ ਰਹਿਤ ਵੀ ਰੱਖਣੀ ਏ। ਪਰ ਕਹਿੰਦੇ ਵੇਖੀ ਭਾਈ ਅੰਦਰੋਂ ਜੇ ਤੂੰ ਨਹੀਂ ਨਾ ਆਪਣੇ ਆਪ ਨੂੰ ਬਦਲਦਾ ਤੇ ਵੇਖੀ ਕਿਤੇ ਬਾਹਰਲੇ ਪੱਤੇ ਤੋੜਦਾ ਰਹਿ ਤੇ ਜੜ ਉਥੇ ਲੱਗੀ ਰਹਿ ਤੇ ਪੱਤੇ ਤੇ ਇਕ ਤੋੜੇਗਾ ਤੇ 10 ਹੋਰ ਆ ਜਾਣਗੇ। ਇਸ ਕਰਕੇ ਸਾਹਿਬ ਕਹਿੰਦੀ ਜਪ ਤਪ ਸੰਜਮ ਸਾਧਿਐ ਤੀਰਥ ਕੀਚੈ ਵਾਸ। ਕਹਿੰਦੇ ਭਾਵੇਂ ਤੀਰਥਾਂ ਤੇ ਵੀ ਰਹਿੰਦਾ ਰਹੋ, ਪੁੰਨ ਦਾਨ ਚੰਗਿਆਈਆਂ, ਪੁੰਨ ਕਰੀ ਜਾ, ਛਬੀਲਾਂ ਲਾ ਦੇ, ਪਾਣੀ ਪਿਆ, ਲੰਗਰ ਲਾ ਦੇ, ਦਾਨ ਕਰ ਜਿੰਨਾ ਮਰਜ਼ੀ, ਚੰਗੇ ਕੰਮ ਕਰ। ਕਹਿੰਦੇ ਪਰ ਬਿਨ ਸਾਚੇ ਕਿਆ ਤਾਸ, ਕਹਿੰਦੇ ਇਨ੍ਹਾਂ ਚੀਜ਼ਾਂ ਦਾ ਫਾਇਦਾ ਤਾਂ ਹੈ ਜੇ ਸੱਚੇ ਨਾਲ ਪ੍ਰੇਮ ਕਰੇਗਾ, ਤੂੰ ਉਹਦੇ ਨਾਲ ਮਿਲਣਾ ਚਾਹੁੰਦਾ ਹੈ। ਤੇ ਜੇ ਤੂੰ ਉਹਨਾਂ ਰੱਬ ਨਾਲ ਤੇ ਸਾਂਝ ਪਾਈ ਨਹੀਂ, ਕਰਮ ਸਾਰੇ ਕਰੀ ਜਾਂਦਾ, ਸੱਚੇ ਪਾਤਸ਼ਾਹ ਕਹਿੰਦੇ ਦਾ ਕੀ ਲਾਭ ਹੈ ਦੱਸ। ਸਾਹਿਬ ਕਹਿੰਦੇ ਜੇ ਹਾ ਰਾਧੇ ਤੇ ਹਾ ਲੁਣੈ, ਰਾਧੇ ਦਾ ਅਰਥ ਬੀਜਣਾ, ਲੁਣੈ ਦਾ ਅਰਥ ਵੱਢਣਾ। ਇਹ ਜੀਵਨ ਦਾ ਸਿਧਾਂਤ ਕਹਿੰਦਾ ਕਿ ਆਪਣੇ ਸਰੀਰ ਵਿਚ ਤੇ ਆਪਣੇ ਜੀਵਨ ਵਿਚ ਜੋ ਕੋਈ ਤੂੰ ਬੀਜੇਗਾ ਨਾ, ਉਹ ਤੇਰੇ ਹੱਥ ਵਿਚ ਆਉਣਾ। ਇਹ ਨੀ ਵੀ ਬੀਜੀ ਕਣਕ ਸੀ ਤੇ ਜਾ ਕੇ ਵੇਖੇ ਝੋਨਾ ਕਿਉਂ ਨੀ ਉੱਗਿਆ, ਬੀਜਿਆ ਸੀ ਸੂਰਜਮੁਖੀ ਤੇ ਜਾ ਕੇ ਵੇਖੇ ਕਮਾਦ ਕਿਉਂ ਨੀ ਉੱਗਿਆ। ਨਹੀਂ, ਬੀਜ ਜਿਹੜਾ ਪਾਇਆ ਜ਼ਮੀਨ ਵਿਚ ਉਹ ਹੀ ਉੱਗੇਗਾ, ਕਰਮ ਜਿਹੜੇ ਸਰੀਰ ਨਾਲ ਕੀਤੇ ਉਨ੍ਹਾਂ ਦਾ ਪ੍ਰਭਾਵ ਜ਼ਰੂਰ ਪਏਗਾ ਜੀਵਨ ਦੇ ਉੱਤੇ, ਉਹ ਹੀ ਵੱਢਣਾ ਪੈਂਦਾ। ਸਾਹਿਬ ਕਹਿੰਦੇ ਬਿਨ ਗੁਣ ਜਨਮ ਬਿਨਾਸ਼, ਗੁਣ ਸ਼ਬਦ ਬੜੇ ਥਾਵਾਂ ਤੇ ਆਏਗਾ ਗੁਰੂ ਗ੍ਰੰਥ ਸਾਹਿਬ ਵਿਚ। ਕਹਿੰਦੇ ਨੇ ਗੁਣਾਂ ਤੋਂ ਬਿਨਾਂ ਜੀਵਨ ਦਾ ਵਿਨਾਸ਼ ਹੋ ਜਾਂਦਾ, ਭਾਵ ਵੱਡੇ ਵੱਡੇ ਜਪੀ ਤਪੀ ਤੇ ਸੰਜਮੀ ਵੀ ਤੇ ਚੰਗੇ ਕੰਮ ਕਰਨ ਵਾਲੇ ਵੀ ਵਿੱਚ ਹੀ ਰਹਿ ਜਾਂਦੇ ਨੇ। ਉਹਦਾ ਗੁਣ ਹੈ ਕੀ, ਥੋੜਾ ਜਿਹਾ ਇਹਦੇ ਤੇ ਬੇਨਤੀ ਕਰਦੇ ਹਾਂ। ਗੁਣ ਕਹਿੰਦੇ ਨੇ ਸੁਭਾਅ ਨੂੰ, ਗੁਰਬਾਣੀ ਵਿਚ ਵਾਹਿਗੁਰੂ ਦੇ ਗੁਣ ਨੇ, ਉਹਦਾ ਸੁਭਾਅ। ਰੱਬ ਦੇ ਸੁਭਾਅ ਕੀ ਕਦੀ ਕਿਸੇ ਨੇ ਜਾਣਿਆ ਨਹੀਂ, ਪਰ ਰੱਬ ਦਾ ਸੁਭਾਅ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ। ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਰੱਬ ਦਾ ਸੁਭਾਅ ਹੈ। ਬਾਣੀ ਪੜ੍ਹਨੀ ਏ, ਬਾਣੀ ਵਿਚਾਰਨੀ ਏ, ਬਾਣੀ ਅੰਦਰ ਵਸਾਉਣੀ ਏ, ਕਰਦਿਆਂ 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 ਇਕ ਦਿਨ ਜਿਹੜਾ ਸੁਭਾਅ ਦਸ ਪਾਤਸ਼ਾਹਾਂ ਦਾ ਸੀ ਉਹ ਸੁਭਾਅ ਸਿੱਖ ਦਾ ਬਣ ਗਿਆ। ਤੇ ਕੁਦਰਤੀ ਏ, ਸੁਭਾਅ ਜਿਵੇਂ ਦਾ ਹੋਵੇਗਾ ਸਰੀਰ ਨੇ ਤੇ ਰੂਪ ਧਾਰਨ ਆਪੇ ਕਰ ਹੀ ਜਾਣਾ। ਇਹ ਨਹੀਂ ਹੋ ਸਕਦਾ ਆਪਾਂ ਕਹੀਏ ਮਨ ਕਰਕੇ ਤੇ ਮੈਂ ਸਿੱਖ ਹਾਂ ਤੇ ਸਰੀਰ ਕਰਕੇ ਮੈਂ ਸਿੱਖ ਹੈ ਨਹੀਂ। ਇਹ ਭਾਵ ਭਲਾ ਕਿੱਧਰ ਦਾ ਵਿਚਾਰ ਹੋਇਆ। ਤੁਸੀਂ ਕਦੀ ਇਸ ਤਰ੍ਹਾਂ ਦਾ ਰੁੱਖ ਵੇਖਿਆ ਜਿਹੜਾ ਕਵੇ ਜੜੋਂ ਤੇ ਮੈਂ ਅੰਬਾਂ ਤੇ ਉੱਤੇ ਕਿੱਕਰ ਬਣ ਗਿਆ? ਨਹੀਂ। ਜੇ ਜੜ ਅੰਬ ਦੀ ਏ ਤੇ ਪੱਤੇ ਵੀ ਅੰਬ ਦੇ ਉੱਗਣਗੇ। ਤੁਸੀਂ ਕਦੀ ਇਸ ਤਰ੍ਹਾਂ ਦਾ ਅਨਾਰ ਵੇਖਿਆ ਜਿਹੜਾ ਕਵੇ ਜੜ ਵਿਚ ਤੇ ਮੈਂ ਅਨਾਰ ਹਾਂ ਪਰ ਬਾਹਰ ਲੱਗਦੇ ਮੈਨੂੰ ਤਰਕੋਨੇ ਨੇ ਕੌੜੇ? ਇਹ ਕਿਵੇਂ ਹੋ ਸਕਦਾ? ਜੇ ਕੋਈ ਬੰਦਾ ਕਵੇ ਜੜੋਂ ਤਾਂ ਮੈਂ ਸਿੱਖ, ਮਨ ਤੋਂ ਤੇ ਮੈਂ ਸਿੱਖ ਹਾਂ, ਕਹਿੰਦੇ ਮੈਂ ਵੀ ਗੁਰੂ ਗ੍ਰੰਥ ਸਾਹਿਬ ਦਾ ਤੇ ਮੈਂ ਸਿੱਖ ਹਾਂ ਦਸ ਪਾਤਸ਼ਾਹਾਂ ਦਾ, ਉਹ ਭਲੇ ਪੁਰਖ ਆ। ਜੇ ਤੂੰ ਸਿੱਖ ਮਨ ਤੋਂ ਏ, ਮਨ ਤੇ ਜਾੜੇ, ਤੇ ਜੇ ਮਨ ਤੇਰਾ ਸਿੱਖ ਏ ਤੇ ਤਨ ਨੂੰ ਕੀ ਬਿਮਾਰੀ ਪੈ ਗਈ? ਫਿਰ ਉਹ ਕਿਉਂ ਨੀ ਸਿੱਖ ਬਣਦਾ? ਇਹ ਤੇਰਾ ਤਰਕ ਲੰਗੜਾ ਲੂਲਾ ਤੇ ਕੰਗਾਲਾਂ ਵਾਲਾ, ਇਹ ਤੇਰਾ ਤਰਕ ਪੂਰਾ ਹੈ ਹੀ ਨੀ। ਰੁੱਖ ਜਿਹੜਾ ਜੜੋਂ ਏ ਉਹ ਹੀ ਪੱਤਿਆਂ ਤੇ ਫਲਾਂ ਤੋਂ ਏ, ਫਲ ਦੱਸਣਗੇ ਰੁੱਖ ਕਦ, ਕੌਣ ਜਾਣੇ? ਹਾਂ, ਤੁਸੀਂ ਇੱਕ ਅੰਬ ਨੂੰ ਵੱਢ ਦਿਓ ਰਗੜ ਕੇ ਤੇ ਕਿਸੇ ਬਾਹਰਲੇ ਬੰਦੇ ਨੂੰ ਪੁੱਛੋ ਜਿਹਨੇ ਪਹਿਲਾਂ ਨਾਂ ਵੇਖਿਆ ਹੋਵੇ ਵੀ ਇਹ ਕਿਸ ਰੁੱਖ ਦੀ ਜੜ ਏ, ਉਹ ਕਹੇਗਾ ਵੀ ਮੈਨੂੰ ਤੇ ਪਤਾ ਨਹੀਂ। ਜੜ ਤੋਂ ਕਿਵੇਂ ਪਤਾ ਲੱਗੇ? ਕਿਸੇ ਅਨਾਰ ਦੀ ਬੂਟਾ ਵੱਢ ਦਿਓ ਤੇ ਜੜ ਛੱਡ ਦਿਓ ਕੱਲੀ, ਉਹਨੂੰ ਪੁੱਛੋ ਵੀ ਕਾਹਦੀ ਜੜ ਏ ਕਿਹੜੇ ਨਹੀਂ, ਉਹ ਕਹੇਗਾ ਫਲਾਂ ਤੋਂ ਪਤਾ ਲੱਗਣਾ। ਉਹ ਗੁਰੂ ਕੇ ਸਿੱਖਾ, ਤੂੰ ਸਿੱਖ ਹੈ, ਮਨ ਵਿਚ ਜੋ ਮਰਜ਼ੀ ਕਮਾਈ ਜਾ, ਪਤਾ ਉਦਨ ਲੱਗਣਾ ਸੰਸਾਰ ਦੇ ਵਿਚ ਤੂੰ ਸਿੱਖ ਹੈ ਜਦੋਂ ਤੇਰੇ ਕੋਲ ਪੰਜ ਕਕਾਰ ਤੇ ਕੇਸ ਹੋਏ, ਸਿੱਖੀ ਹੋਈ, ਜਦੋਂ ਕੇਸ ਤੇਰੇ ਕੋਲ ਹੋਏ, ਤੇਰੀ ਰਸਨਾ ਤੇ ਬਾਣੀ ਹੋਈ, ਤੇਰੇ ਅੰਦਰ ਤੇਰੇ ਗੁਣ ਚੰਗੇ ਹੋਏ, ਤੇਰਾ ਸੁਭਾਅ ਨਹੀਂ, ਇਹ ਤੇਰਾ ਇਸ ਤਰ੍ਹਾਂ ਦੇ ਖਿਆਲ ਤਰਕਹੀਨ ਨੇ, ਇਹ ਕੋਈ ਐਵੀਡੈਂਸ ਨਹੀਂ ਜ਼ਿੰਦਗੀ ਦੇ ਚੰਗੇ। ਜਿਹੜਾ ਕਹਿੰਦਾ ਵੀ ਮਨੋ ਮੈਂ ਤੇ ਸਿੱਖ ਬਣਨਾ, ਮੈਨੂੰ ਕੀ ਲੋੜ ਏ ਸਰੀਰਕ ਤੌਰ ਤੇ? ਨਹੀਂ, ਸਰੀਰ ਵੀ ਉਸੇ ਤਰ੍ਹਾਂ ਜ਼ਰੂਰ ਹੋਵੇਗਾ। ਤੁਸੀਂ ਕਦੀ ਇਸ ਤਰ੍ਹਾਂ ਦੀ ਇਸਤਰੀ ਨਹੀਂ ਵੇਖੀ ਹੋਣੀ ਜਿਹੜੀ ਕਵੇ ਵੈਸੇ ਤੇ ਮੈਂ ਆਪਣੇ ਪਤੀ ਦੀ ਪਤਨੀ ਹਾਂ ਪਰ ਮੈਨੂੰ ਆਪਣੇ ਪਤੀ ਦੀ ਪੱਗ ਨਹੀਂ ਚੰਗੀ ਲੱਗਦੀ, ਵੈਸੇ ਕਵੇ ਮੈਂ ਆਪਣੇ ਪਤੀ ਦੀ ਪਤਨੀ ਹਾਂ ਪਰ ਮੈਨੂੰ ਉਹਦੀ ਕੇਸ ਦਾੜੀ ਚੰਗੇ ਨਹੀਂ ਲੱਗਦੇ। ਜੇ ਪਤੀ ਚੰਗਾ ਹੈ ਤੇ ਪਤੀ ਨਾਲ ਜੁੜੀਆਂ ਚੀਜ਼ਾਂ ਚੰਗੀਆਂ ਨੇ, ਪਰ ਇਧਰ ਸਿੱਖ ਕੀ ਕਹਿੰਦਾ? ਕਹਿੰਦਾ ਉਂਝ ਤੇ ਮੈਂ ਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹਾਂ ਦਾ ਸਿੱਖ ਹਾਂ ਤੇ ਮੈਨੂੰ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਸਿੱਖੀ ਦੇ ਚਿੰਨ੍ਹ ਚੰਗੇ ਨਹੀਂ ਲੱਗਦੇ। ਇਹਦੇ ਤੋਂ ਵੱਡਾ ਹੋਰ ਕੋਈ ਪਖੰਡ ਨਹੀਂ। ਐਵੇਂ ਕਹਿੰਦੇ ਫਿਰਨੇ ਆ ਬ੍ਰਾਹਮਣ ਪਖੰਡ ਕਰਦੇ ਨੇ, ਆਹ ਬ੍ਰਾਹਮਣ ਸਾਡੇ ਵਿਚ ਜੰਮ ਪਏ ਬਹੁਤੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੰਨਾ ਚਿਰ ਗੁਣ ਨਹੀਂ ਧਾਰਨ ਕਰਦਾ, ਗੁਰੂ ਦਾ ਅੰਦਰੋਂ ਬਾਹਰੋਂ ਸਰੂਪ ਨਹੀਂ ਧਾਰਨ ਕਰਦਾ, ਉਨ੍ਹਾਂ ਚਿਰ ਤੇਰੇ ਜਪ ਤਪ ਸੰਜਮ ਇਹ ਕਰਦਾ ਰਹੋ ਰੈਸਲ ਹੈ ਕਰਦਾ ਰਹੇਗਾ ਜਿੱਦਣ ਜੁੜੇਗਾ ਵਿਚ ਜੁੜ ਜਾਏਗਾ ਇਹ ਮੈਂ ਜ਼ਰੂਰ ਕਹਿ ਦਿਆਂਗਾ ਜੇ ਅਜੇ ਸਿੱਖੀ ਨਹੀਂ ਧਾਰਨ ਕੀਤੀ ਅੰਮ੍ਰਿਤ ਨਹੀਂ ਛਕਿਆ ਬਾਣੀ ਪੜੋ ਸੇਵਾ ਕਰੋ ਜਪ ਤਪ ਕਰੋ ਕੋਈ ਹਰਜ ਨਹੀਂ ਇਹ ਜਮ੍ਹਾਂ ਹੁੰਦਾ ਜਾਂਦਾ ਹੈ ਪਰ ਜੁੜਨਾ ਉਦਣ ਜੇ ਨਾਲ ਜਿੱਦਣ ਗੁਰੂ ਚਰਨਾਂ ਨਾਲ ਜੁੜੇ ਹਾਂ ਫਾਇਦਾ ਹੋ ਜਾਏਗਾ ਇੱਕ ਕਲਾਸ ਵਿਚ ਬੱਚਾ ਫੇਲ ਹੋ ਗਿਆ ਤੁਸੀਂ ਕਦੀ ਵੇਖਿਆ ਨਾ ਕਈ ਲੋਕ ਕਹਿੰਦੇ ਫਲਾਣਾ ਬੰਦਾ ਸਿੱਖ ਪੂਰਾ ਨਹੀਂ ਹੋਇਆ ਤੇ ਫਿਰ ਕੀ ਹੋਇਆ ਕਹਿੰਦੇ ਪੂਰਾ ਨਹੀਂ ਅੱਧਾ ਹੈ ਤੇ ਫਿਰ ਕੀ ਹੋਇਆ ਬੱਚੇ ਫੇਲ ਵੀ ਤੇ ਹੁੰਦੇ ਨੇ ਨਾ ਦੂਜਾ ਪੱਖ ਵੀ ਮੈਂ ਬੇਨਤੀ ਕਰਦਾ ਬੱਚੇ ਫੇਲ ਵੀ ਤੇ ਹੁੰਦੇ ਨੇ ਪਰ ਫੇਲ ਜਿਹੜੇ ਬੱਚੇ ਹੁੰਦੇ ਜੇ ਮਿਹਨਤ ਕਰਨ ਤੇ ਉਨ੍ਹਾਂ ਦੇ ਕੋਲ ਇਕ ਬੜਾ ਲੱਕੀ ਚਾਂਸ ਹੈ ਉਹ ਕਿਹੜਾ ਹੈ ਫੇਲ ਹੋ ਗਿਆ 100 ਵਿਚੋਂ 33 ਨੰਬਰ ਲੈਣੇ ਸਨ ਤੇ ਆਏ 20-25 ਆ ਗਏ 50% ਵਿਦਿਆ ਤੇ ਉਹਨੇ ਕਲਾਸ ਦੀ ਪੜ੍ਹੀ ਹੋਈ ਹੈ ਪਹਿਲਾਂ ਹੁਣ ਜੇ ਉਹ ਹਿੰਮਤ ਕਰੇ ਵੀ ਅਗਲਾ ਸਾਲ ਹੁਣ ਵਿਹਲੇ ਨਹੀਂ ਰਹਿਣਾ ਹਿੰਮਤ ਮਾਰਨੀ ਹੈ ਹਿੰਮਤ ਕਰਕੇ ਪੜ੍ਹੇ ਤੇ ਉਹ ਫਸਟ ਆ ਸਕਦਾ ਕਲਾਸ ਵਿਚ ਜੇ ਕੋਈ ਬੰਦਾ ਸਿੱਖੀ ਵਿਚੋਂ ਫੇਲ ਹੋ ਗਿਆ ਤੇ ਕੋਈ ਗੱਲ ਨਹੀਂ ਪਰਤ ਕੇ ਐਡਮਿਸ਼ਨ ਲੈ ਲਓ ਹਾਂ ਐਡਮਿਸ਼ਨ ਲੈ ਕੇ ਹੀ ਨਾ ਹੋਵੇ ਵੀ ਐਡਮਿਸ਼ਨ ਹੀ ਲਈ ਜਾਏ ਵਾਰ ਵਾਰ ਐਡਮਿਸ਼ਨ ਨਹੀਂ ਪੜ੍ਹਾਈ ਕਰਨੀ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਨਹੀਂ ਤੇ ਸਾਹਿਬ ਕਹਿੰਦੇ ਜੇ ਹਾ ਰਾਧੇ ਤੇ ਹਾ ਲੂਣਾ ਉਵੇਂ ਦਾ ਹੀ ਵੱਢਣਾ ਪਊ ਭਾਈ ਜਿਵੇਂ ਦਾ ਬੀਜਣਾ ਜੀਵਨ ਵਿਚ ਬਿਨ ਗੁਣ ਜਨਮ ਵਿਨਾਸ਼ ਗੁਰੂ ਦੇ ਦਿੱਤੇ ਗੁਣ ਜੇ ਅਸੀਂ ਅੰਦਰ ਧਾਰਨ ਨਾ ਕੀਤੇ ਜ਼ਿੰਦਗੀ ਦਾ ਵਿਨਾਸ਼ ਭਾਵ ਹਾਨੀ ਹੈ ਸਾਹਿਬ ਕਹਿੰਦੇ ਮੁੰਦੇ ਗੁਣ ਦਾ ਸੀ ਸੁਖ ਹੋਏ ਕਹਿੰਦੇ ਜਿਹੜੇ ਗੁਣ ਵਾਹਿਗੁਰੂ ਦੇ ਦਾਸਾਂ ਵਿਚ ਨੇ ਹੁਣ ਬੰਦਾ ਥੋੜਾ ਜਿਹਾ ਇੱਥੇ ਅੜ ਜਾਂਦਾ ਮੈਨੂੰ ਕਿਵੇਂ ਪਤਾ ਲੱਗੇ ਰੱਬ ਦਾ ਸੁਭਾਅ ਕੀ ਬਾਣੀ ਵਿਚੋਂ ਵੇਖ ਲੈ ਸਤਿਗੁਰੂ ਨੇ ਦੋ ਦਰਵਾਜੇ ਰੱਖੇ ਕਹਿੰਦੇ ਬਾਣੀ ਵਿਚੋਂ ਵੇਖ ਲੈ ਬਾਣੀ ਨਹੀਂ ਸਮਝ ਆਉਂਦੀ ਪਈ ਇਕ ਦਰਵਾਜਾ ਹੋਰ ਕਹਿੰਦੇ ਜਿਹੜੇ ਬਾਣੀ ਦੇ ਦਾਸ ਨੇ ਜਿਹੜੇ ਸਿੱਖ ਨੇ ਉਨ੍ਹਾਂ ਦਾ ਸੁਭਾਅ ਵੇਖਣਾ ਕਿਵੇਂ ਦਾ ਹੈ ਉਨ੍ਹਾਂ ਦੇ ਸੁਭਾਅ ਦੇ ਨਿਸ਼ਾਨੀਆਂ ਹੋਣਗੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਉਨ੍ਹਾਂ ਦਾ ਵਰਤਾਵ ਹੋਵੇਗਾ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਉਨ੍ਹਾਂ ਦੀ ਵਰਤੋਂ ਵਿਹਾਰ ਦੇ ਵਿਚ ਨਾਮ ਹੋਵੇਗਾ ਵਰਤੋਂ ਵਿਹਾਰ ਵਿਚ ਗੁਰਬਾਣੀ ਦੇ ਗੁਣ ਹੋਣਗੇ ਸਿੱਖੀ ਦੇ ਗੁਣ ਹੋਣਗੇ ਸੱਚ ਦੇ ਮਾਰਗ ਤੇ ਤੁਰਦੇ ਹੋਣਗੇ ਮੁੰਦੇ ਗੁਣ ਦਾਸੀ ਉਨ੍ਹਾਂ ਦਾਸਾਂ ਤੋਂ ਵਾਹਿਗੁਰੂ ਦੇ ਗੁਣ ਵੇਖ ਉਨ੍ਹਾਂ ਵਿਚ ਕਿਹੜੇ ਨੇ ਤੇ ਸਿੱਖ ਲੈ ਸੁਖ ਹੋਏ ਫਿਰ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਆਨੰਦ ਦੀ ਪ੍ਰਾਪਤੀ ਹੋਵੇਗੀ ਅਵਗਣ ਤਿਆਗ ਸਮਾਈਐ ਇਸ ਤਰ੍ਹਾਂ ਅਵਗਣਾਂ ਨੂੰ ਫਿਰ ਪਤਾ ਲੱਗ ਗਿਆ ਵੀ ਆਹ ਜਿਹੜੀ ਮਿੱਟੀ ਕੂੜਾ ਦੇ ਕੇ ਬਾਹਰ ਕੱਢਣਾ ਤੇ ਫਜ਼ੂਲ ਵਿਚ ਪਿਆ ਸੀ ਅੰਦਰ ਇਹ ਤੇ ਅਸੀਂ ਐਵੇਂ ਇਕੱਠਾ ਕੀਤਾ ਸੀ ਉਹ ਜਦੋਂ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਅੰਦਰ ਜੋਤ ਬਚੀ ਸੀ ਉਹ ਆਪਣੇ ਆਪ ਰੱਬ ਵਰਗੀ ਰੱਬ ਹੋਰ ਕਿੱਥੋਂ ਲੱਭਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਕੌਣ ਹੈ ਮਨੁੱਖ ਦੇ ਅੰਦਰ ਰਹਿੰਦਾ ਹੈ ਕਿੱਥੋਂ ਮਿਲੇਗਾ ਕਹਿੰਦੇ ਔਗੁਣ ਕੱਢ ਦੇ ਬਾਕੀ ਸਾਰਾ ਰੱਬ ਹੈ ਹੋਰ ਕੌਣ ਹੁੰਦਾ ਆਹ ਤਿੰਨ ਚੀਜ਼ਾਂ ਕੱਢ ਦੇ ਬਾਹਰ ਧਨ ਦਾ ਮੋਹ ਤੇ ਮਨ ਦਾ ਮਿਥਿਆ ਗਿਆਨ ਤੇ ਧਨ ਦੀ ਪਕੜ ਤਿੰਨ ਚੀਜ਼ਾਂ ਛੱਡ ਦੇ ਤੇ ਬਾਕੀ ਰੱਬ ਕਿੱਥੋਂ ਲੈਣ ਜਾਣਾ ਤੂੰ ਰੱਬ ਤੂੰ ਹੀ ਰੱਬ ਹੈ ਤੇ ਤੇਰੇ ਵਿਚੋਂ ਪਰਮਾਤਮਾ ਨੇ ਪ੍ਰਗਟ ਹੋ ਜਾ ਇਸ ਤਰ੍ਹਾਂ ਵਾਹਿਗੁਰੂ ਦੇ ਨਾਲ ਜੁੜਨ ਦੀ ਜਾਚ ਅੰਦਰਲੇ ਰਸਤੇ ਤੋਂ ਦੱਸੀ ਕਹਿੰਦੇ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਗੁਰੂ ਦੀ ਮਤ ਜਦੋਂ ਲੈ ਲੈ ਕੋਈ ਮਨੁੱਖ ਤੇ ਉਦੋਂ ਉਹ ਸੰਪੂਰਨ ਬੁੱਧੀ ਸ਼ੁੱਧ ਬੁੱਧੀ ਵਾਲਾ ਹੋ ਜਾਂਦਾ ਸਾਹਿਬ ਕਹਿੰਦੇ ਰਹਾਓ ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ ਚੰਗੇ ਗੁਣ ਸੁਭਾਅ ਧਾਰਨ ਕਰਨ ਤੋਂ ਬਿਨਾਂ ਧਰਮੀ ਦੁਨੀਆਂ ਵਿਚ ਬੰਦਾ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਵਪਾਰੀ ਬੜੀ ਵੱਡੀ ਮੰਡੀ ਵਿਚ ਪਹੁੰਚ ਗਿਆ ਚੀਜ਼ਾਂ ਪੁੱਛਦਾ ਫਿਰਦਾ ਹੈ ਖਰੀਦਣੀ ਏ ਉਹ ਖਰੀਦਣੀ ਏ ਤੇ ਰੇਟ ਕਰਾਈ ਜਾਂਦਾ ਗੱਡੀ ਵਿਚ ਲੱਦੀ ਜਾਂਦਾ ਤੇ ਜਦੋਂ ਸਾਰੀਆਂ ਲੈ ਲਈਆਂ ਨਾ ਤੇ ਉਨ੍ਹਾਂ ਨੇ ਚਿੱਟ ਕੱਢ ਕੇ ਵਿਖਾਈ ਜਿਹੜਾ ਤੂੰ ਸਮਾਨ ਆਪਣੀ ਗੱਡੀ ਵਿਚ ਲੱਦਿਆ ਇਹਦਾ ਜਿਹੜਾ ਰੇਟ ਏ 2-3 ਲੱਖ ਰੁਪਈਆ ਉਨ੍ਹਾਂ ਲਿਖ ਕੇ ਦਿੱਤਾ ਤੇ ਫਿਰ ਕਹਿੰਦੇ ਤੱਕੇ ਕੁੰਡਾਂ ਚਾਰ ਕਹਿੰਦੇ ਚੌਹਾਂ ਪਾਸਿਓਂ ਵਹਿੰਦਾ ਵੀ ਹੁਣ ਕੀ ਕਰਾਂ, ਜੇਬ ਵਿਚ ਪੈਸੇ ਤੇ ਲੈ ਕੇ ਗਿਆ ਨਹੀਂ ਸੀ, ਰੁਪਈਏ ਨਹੀਂ ਸੀ ਲੈ ਕੇ ਗਿਆ, ਸਮਾਨ ਖਰੀਦ ਲਿਆ। ਇਸ ਤਰ੍ਹਾਂ ਜਿੰਨਾ ਚਿਰ ਅੰਦਰ ਅਮਲ ਚੰਗੇ ਨਹੀਂ ਓਨਾ ਚਿਰ ਨਾਮ ਬੜਾ ਜਪ ਲਿਆ, ਕਰਮ ਬੜੇ ਚੰਗੇ ਕਰ ਲਏ, ਸਮਾਨ ਬੜਾ ਇਕੱਠਾ ਕਰ ਲਿਆ। ਰੱਬ ਨੇ ਕਿਹਾ ਲਿਆ ਅਦਾ ਕਰ ਕੀਮਤ ਇਹਦੀ, ਕਿ ਚੰਗੇ ਗੁਣ ਉਹ ਕੋਲ ਨਹੀਂ ਸਨ। ਕਹਿੰਦੇ ਤੱਕੇ ਕੁੰਡਾਂ ਚਾਰ ਚੌਵਾਂ ਪਾਸੇ ਵਹਿੰਦਾ ਵੀ ਹੁਣ ਕੀ ਕਰਾਂ। ਕਹਿੰਦੇ ਮੂਲ ਨਾ ਬੂਝੈ ਆਪਣਾ, ਵਸਤ ਰਹੀ ਘਰ ਬਾਰ। ਆਪਣੇ ਮੂਲ ਨੂੰ ਨਹੀਂ ਬੁੱਝਦਾ ਵੀ ਮੇਰਾ ਮੇਰੀ ਜੜ ਕੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਆਪਣੇ ਮੂਲ ਨੂੰ ਆਪਣੀ ਜੜ ਨੂੰ ਵੇਖ, ਉਹਦੇ ਵਿਚ ਹੀ ਹੈ ਵਸਤੂ, ਉਹਦੇ ਵਿਚ ਹੀ ਨਾਮ ਦੀਆਂ ਦਾਤਾਂ ਨੇ, ਉਹਦੇ ਵਿਚ ਹੀ ਬਰਕਤਾਂ ਨੇ। ਪਰ ਇਹ ਬੁੱਝਦਾ ਹੀ ਨਹੀਂ ਆਪਣੇ ਆਪ, ਹੋਰ ਬਾਰ ਬਾਰ ਪੜਾਈਆਂ ਕਰੀ ਜਾਂਦਾ, ਬਾਰ ਬਾਰ ਕਿਤਾਬਾਂ ਵਿਚ ਵੜਿਆ ਰਹਿੰਦਾ, ਆਪਣੇ ਆਪ ਨੂੰ ਪੜਨ ਤੋਂ ਬਿਨਾਂ ਰਹਿ ਜਾਂਦਾ। ਸਾਹਿਬ ਕਹਿੰਦੇ ਬਿਨ ਵੱਖਰ ਦੁੱਖ ਅਗਲਾ, ਸੱਚ ਦਾ ਵਪਾਰ ਕਰਨ ਤੋਂ ਬਿਨਾਂ ਬੜਾ ਦੁੱਖ ਮਿਲਦਾ, ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਕਹਿੰਦੇ ਕੂੜ ਮੁੱਠੀ ਕੂੜਿਆਰ, ਝੂਠ ਦੇ ਵਿਚ ਫਸੀ ਹੋਈ, ਝੂਠ ਦਾ ਵਪਾਰ ਕਰ ਕਰਕੇ, ਮਾਇਆ ਦੇ ਨਾਲ ਡੂੰਘੀ ਗਹਿਰੀ ਪ੍ਰੀਤ ਕਰ ਕਰਕੇ, ਕਹਿੰਦੇ ਜੀਵਨ ਜਿਹੜਾ ਉਹ ਫਸ ਗਿਆ ਕੂੜੇ ਵਿਚ, ਠੱਗਿਆ ਗਿਆ। ਲਾਹਾ ਐਨਿਸ ਨਾਉ ਤਨਾ, ਪਰ ਜਿਹੜੇ ਗੁਰਮੁਖ ਨੇ, ਪਰਖੇ ਰਤਨ ਵਿਚਾਰ, ਜਿਨ੍ਹਾਂ ਦੇ ਅੰਦਰ ਨਾਮ ਰਤਨ ਪ੍ਰਗਟ ਹੋ ਗਿਆ, ਬੁੱਧੀ ਸ਼ੁੱਧ ਹੋ ਗਈ ਉਨ੍ਹਾਂ ਦੀ, ਉਨ੍ਹਾਂ ਦੀ ਪਰਖ ਵੀ ਬੜੀ ਸ਼ੁੱਧ ਏ ਤੇ ਵਿਚਾਰ ਵੀ ਬੜੀ ਸ਼ੁੱਧ ਏ, ਉਨ੍ਹਾਂ ਨੂੰ ਲਾਭ ਮਿਲ ਗਿਆ। ਨੌ ਤਨਾ, ਤਨਾ ਦਾ ਅਰਥ ਸਰੀਰ, ਨੌ ਦਾ ਅਰਥ ਨਵਾਂ, ਉਨ੍ਹਾਂ ਨੂੰ ਇਕ ਨਵਾਂ ਸਰੀਰ ਮਿਲ ਗਿਆ। ਸਾਡੇ ਅੰਦਰ ਇਸ ਸਰੀਰ ਦੇ ਵਿਚ ਇਕ ਹੋਰ ਸਰੀਰ ਏ ਜਿਹੜਾ ਇਹਨੂੰ ਚੁੱਕ ਕੇ ਰੱਖਦਾ, ਉਹ ਨੌ ਤਨਾ ਏ, ਉਹ ਕਦੀ ਪੁਰਾਣਾ ਨਹੀਂ ਹੁੰਦਾ, ਉਹਦੀ ਉਮਰ ਨਹੀਂ ਹੁੰਦੀ। ਜੇ ਇਹਨੂੰ ਕੋਈ ਮਾੜਾ ਮੋਟਾ ਬੁਖਾਰ ਤਾਪ ਚੜ ਜਾਏ ਤੇ ਉਹਨੂੰ ਨਹੀਂ ਚੜਦਾ, ਉਹ ਉਸੇ ਤਰ੍ਹਾਂ ਰਹਿੰਦਾ, ਉਹ ਅੰਦਰੋਂ ਸ਼ੁੱਧ ਤੇ ਪਵਿੱਤਰ ਏ। ਕਹਿੰਦੇ ਉਹਦੀ ਨੌ ਤਨ ਅਹਿਨਿਸ ਲਾਹਾ, ਉਸ ਨਵੇਂ ਤਨ ਦਾ ਲਾਹਾ ਅੰਦਰੋਂ ਪ੍ਰਾਪਤ ਹੋਇਆ। ਵਸਤ ਲਹਿ ਕਰ ਆਪਣੇ ਚੱਲੇ ਕਾਰ ਜਸਾਰ, ਉਹਨੇ ਉਸ ਗੁਰਮੁਖ ਨੇ ਆਪਣੇ ਘਰ ਹਿਰਦੇ ਵਿਚੋਂ ਹੀ ਕਮਾਈ ਕਰਕੇ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰ ਲਿਆ ਤੇ ਉਹਦਾ ਕਾਰਜ ਸਫਲ ਹੋ ਗਿਆ, ਉਹਦੀ ਜ਼ਿੰਦਗੀ ਸਫਲ ਹੋ ਗਈ, ਉਹ ਕਾਰਜ ਸਵਾਰ ਕੇ ਪੂਰਾ ਕਰਕੇ ਇਸ ਰਾਹ ਤੇ ਤੁਰਿਆ। ਵਣ ਜਾ ਰਿਆਂ ਸਿਓ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ। ਫਿਰ ਜਿਹਨੂੰ ਇਹ ਦਾਤ ਮਿਲ ਗਈ ਨਾ, ਉਹਦੀ ਡਿਊਟੀ ਲਾ ਦਿੱਤੀ ਗੁਰੂ ਸਾਹਿਬ ਨੇ, ਕਹਿੰਦੇ ਭਾਈ ਹੁਣ ਤੈਨੂੰ ਇਹ ਦਾਤ ਮਿਲ ਗਈ, ਤੇਰਾ ਕਾਰਜ ਤੇਰਾ ਤਾਂ ਹੋ ਗਿਆ ਸਿੱਧ, ਤੇ ਹੁਣ ਮੇਰਾ ਵੀ ਕੰਮ ਕਰਨਾ, ਇਧਰ ਗੁਰੂ ਦਾ ਵੀ ਕੋਈ ਕੰਮ ਏ, ਇਹ ਨੀ ਵੀ ਆਪਣਾ ਸਵਾਰਥ ਹੋਇਆ ਪੂਰਾ ਤੇ ਕਹਿੰਦੇ ਮੈਂ ਹੁਣ ਕੁੰਡੀ ਮਾਰ ਕੇ ਅੰਦਰ, ਮੈਂ ਨੀ ਕਿਸੇ ਨਾਲ ਗੱਲ ਕਰਨੀ। ਸਤਿਗੁਰੂ ਕਹਿੰਦੇ ਨਹੀਂ, ਕੁਝ ਹੁਕਮ ਵਿਚ ਹੁੰਦੇ ਨੇ ਗੁਰਮੁਖ, ਉਨ੍ਹਾਂ ਨੂੰ ਸਪੈਸ਼ਲ ਤਾਕੀਦ ਹੁੰਦੀ, ਉਹ ਆਪਣੀ ਹੋਰ ਦੁਨੀਆਂ, ਉਹ ਨਹੀਂ ਬੋਲਦੇ ਗੱਲ ਨਹੀਂ। ਪਰ ਜਿਵੇਂ ਜਿਵੇਂ ਡਿਊਟੀ ਲੱਗਦੀ, ਕਹਿੰਦੇ ਤੂੰ ਵਣਜਾ ਰਿਹਾ ਉਸ ਵਣਜ ਕਰ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੱਖਾ, ਹੁਣ ਜਿਹੜਾ ਤੈਨੂੰ ਮੈਂ ਨਾਮ ਦਾ ਹੀਰਾ ਦੇ ਦਿੱਤਾ, ਹੁਣ ਹੋਰ ਗੁਰੂ ਕੇ ਪਿਆਰਿਆਂ ਨਾਲ ਇਹਦਾ ਵਣਜ ਕਰ, ਉਨ੍ਹਾਂ ਨੂੰ ਵੀ ਇਹ ਗੱਲ ਦੱਸ ਵੀ ਇਹ ਕੀ ਹੈ, ਨਾਮ ਅਸਲ ਵਿਚ ਕੀ ਏ, ਕਾਹਦੇ ਰਾਹੀਂ ਦੱਸੀਏ ਮਹਾਰਾਜ। ਕਹਿੰਦੇ ਗੁਰਮੁਖ ਗੁਰੂ ਦੀ ਦਿੱਤੀ ਬ੍ਰਹਮ ਵਿਚਾਰ ਗੁਰਬਾਣੀ ਦੁਆਰਾ, ਆਪਣੇ ਕੋਲੋਂ ਨਹੀਂ ਕੁਝ, ਸਿੱਖ ਬ੍ਰਹਮ ਦੀ ਵਿਚਾਰ ਕਰਦਾ ਤੇ ਆਪਣੇ ਕੋਲੋਂ ਥੋੜੀ ਕਰਦਾ, ਗੁਰਬਾਣੀ ਦੀ ਵਿਚਾਰ ਕਰਦਾ। ਸਾਹਿਬ ਕਹਿੰਦੇ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ। ਇਹ ਸਾਰੀ ਦਾਤ ਸਾਧੂਆਂ ਦੀ ਮਹਿਮਾ ਸੰਗਤ ਵਿਚ ਪ੍ਰਾਪਤ ਹੁੰਦੀ ਏ, ਜੇ ਸਾਧੂਆਂ ਦਾ ਮਿਲਾਪ ਵਾਹਿਗੁਰੂ ਮੇਲਣ ਹਾਰ ਮਿਲਾਦ ਹੈ, ਭਾਵ ਉਨ੍ਹਾਂ ਨਾਲ ਸਾਂਝ ਬਣਾ ਦੇਵੇ। ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ। ਜਿਹਦੇ ਅੰਦਰ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਗਈ ਨਾ ਅੰਦਰੋਂ, ਉਹ ਪਰਤ ਕੇ ਵਾਹਿਗੁਰੂ ਤੋਂ ਕਦੀ ਵਿਛੜਦਾ ਨਹੀਂ, ਵੱਖਰਾ ਨਹੀਂ ਉਹਨੂੰ ਕੀਤਾ ਜਾ ਸਕਦਾ। ਵੱਖਰਾ ਉਹ ਹੁੰਦਾ ਜਿਹੜੇ ਦੋ ਹੋਣ, ਇੱਕ ਜੀਵਨ ਨੂੰ ਵੱਖਰਾ ਕਿਵੇਂ ਕਰੋ, ਇੱਕ ਚੀਜ਼ ਨੂੰ ਵੱਖਰਾ ਨਹੀਂ ਹੋ ਸਕ ਉਹਨੂੰ ਤੋੜਿਆ ਨਹੀਂ ਜਾ ਸਕਦਾ। ਸਾਹਿਬ ਕਹਿੰਦੇ ਸੱਚਾ ਆਸਣ ਸੱਚ ਰਹੇ ਸੱਚਾ ਪ੍ਰੇਮ ਪਿਆਰ ਉਹਦਾ ਹਿਰਦਾ ਉਹਦੀ ਸੁਰਤ ਇੱਕ ਆਸਣ ਬਣ ਗਿਆ ਇੱਕ ਮੰਜਾ ਬਣ ਗਿਆ ਇੱਕ ਪਲੰਗ ਬਣ ਗਿਆ ਅੰਦਰ ਬੜਾ ਟਿਕਾ ਏ ਹਿਲਦਾ ਹੀ ਨਹੀਂ ਜਿੱਥੇ ਬਹਿੰਦਾ ਉੱਥੇ ਬਹਿ ਜਾਂਦਾ ਅੰਦਰ ਲਗਾਤਾਰ ਟਿਕੇ ਹੋਏ ਕੋਈ ਚੀਜ਼ ਉੱਥੇ ਲਹਿਰ ਨਹੀਂ ਮਾਰਦੀ ਉਹ ਸੱਚ ਦੇ ਵਿੱਚ ਟਿਕਿਆ ਰਹਿੰਦਾ ਤੇ ਪ੍ਰੇਮ ਤੇ ਪਿਆਰ ਉਹਦੇ ਵਿੱਚੋਂ ਚਸ਼ਮਿਆਂ ਵਾਂਗੂ ਫੁੱਟ ਫੁੱਟ ਕੇ ਬਾਹਰ ਨੂੰ ਪੈਂਦੇ ਨੇ। ਸਾਹਿਬ ਕਹਿੰਦੇ ਜਿੰਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ। ਫਿਰ ਦੂਜਿਆਂ ਨੇ ਪੁੱਛਿਆ ਜੀ ਉਹ ਆਸਣ ਕਿੱਥੇ ਕਰਕੇ ਆਇਆ ਸੀ ਵੀ ਲੱਭ ਲਈਏ ਆਸਣ ਕਿਹੜੇ ਕਮਰੇ ਵਿੱਚ ਚਾਦਰ ਕਿਵੇਂ ਦੀ ਵਿਛੀ ਏ ਇਹ ਚੱਲਦਾ ਨਾ ਬਾਹਰ ਜਦੋਂ ਗੁਰਮਤ ਦੀਆਂ ਗੱਲਾਂ ਹੋਣ ਫਿਰ ਬੜੇ ਖੋਲ ਲੈਂਦੇ ਦੁਕਾਨਾਂ ਕਹਿੰਦੇ ਆਓ ਤੁਹਾਨੂੰ ਵਿਖਾਈਏ ਇਸ ਤਰ੍ਹਾਂ ਦਾ ਰੱਬ ਦਾ ਘਰ ਏ ਆਹ ਨਕਸ਼ਾ ਏ ਕਹਿੰਦੇ ਆਹ ਫਲਾਣੀ ਚੀਜ਼ ਏ ਆਹ ਇਸ ਤਰ੍ਹਾਂ ਕਈ ਗੁਰਮੁਖ ਕਿਤੇ ਕਥਾ ਕਰਦੇ ਆ ਇੱਕ ਮਾਈ ਨੇ ਥੱਲਿਓ ਕਹਿ ਦਿੱਤਾ ਦਾਸ ਨੇ ਕੋਈ ਗੱਲ ਕੀਤੀ ਸੱਚਖੰਡ ਦੀ ਕਹਿੰਦੇ ਉਹਦਾ ਨਕਸ਼ਾ ਵੀ ਅਗਲੀ ਕਥਾ ਵਿਚ ਨਕਸ਼ਾ ਮੈਂ ਉੱਥੇ ਤਾਂ ਨਹੀਂ ਦੱਸਿਆ ਮੈਂ ਕਿਹਾ ਨਕਸ਼ਾ ਕਾਹਦਾ ਜਿਹੜਾ ਜਾਏ ਉਹ ਵੇਖੇ ਦੂਜਾ ਉਹਦਾ ਕੋਈ ਨਕਸ਼ਾ ਨਹੀਂ ਬਣਾ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਉਹਦਾ ਕੋਈ ਨਕਸ਼ਾ ਨਹੀਂ ਅੰਦਰ ਜਾ ਆਪਣੇ ਆਪਣੇ ਆਪ ਨੂੰ ਪਛਾਣ ਲੈ ਕਿੱਥੇ ਤੇਰੇ ਵਿਚ ਨੁਕਸ ਗਲਤੀਆਂ ਕਿੱਥੇ ਨੇ ਤੇ ਗੁਣ ਕਿੱਥੇ ਨੇ ਤੇ ਅਵਗੁਣ ਕਿੱਥੇ ਨੇ ਆਪਣਾ ਆਪ ਪਛਾਣ ਤੇ ਤੇਰੇ ਆਪਣੇ ਆਪ ਦੇ ਵਿਚ ਸਰੀਰ ਦੇ ਅੰਦਰ ਹੀ ਉਹ ਆਸਣ ਡੱਠਾ ਹੋਇਆ ਜਿੱਥੇ ਵਾਹਿਗੁਰੂ ਬਹਿ ਕੇ ਤੈਨੂੰ ਬੜੇ ਸਾਲਾਂ ਤੋਂ ਉਡੀਕਦਾ ਪਿਆ ਵੀ ਕੰਬਖਤ ਨੂੰ ਜਨਮ ਦਿੱਤਾ ਸੀ ਜਿੱਦਣ ਆਇਆ ਸੀ ਉਦਣ ਕਹਿੰਦਾ ਸੀ ਮੈਂ ਤੇਰੇ ਤਖ਼ਤ ਨੂੰ ਅੰਦਰ ਚੰਗੀ ਤਰ੍ਹਾਂ ਸਾਫ਼ ਰੱਖਾਂਗਾ ਤੇ ਮੈਂ ਤੈਨੂੰ ਰੋਜ਼ ਮਿਲਣ ਆਵਾਂਗਾ ਸਰੀਰ ਨਾਲ ਬਾਹਰ ਕੰਮ ਕਰਨ ਜਾਵਾਂਗਾ। ਪਰ ਕਹਿੰਦੇ ਇਹ ਮੂਰਖ ਜਿਉਂ ਨਿਕਲਿਆ ਘਰੋਂ ਪਰਤ ਕੇ ਆਇਆ ਹੀ ਨਹੀਂ ਅੰਦਰ ਪਰਤੀਏ ਨਹੀਂ ਤੇ ਰੱਬ ਅੰਦਰ ਕੱਲਾ ਉਡੀਕੀ ਜਾਂਦਾ ਹੁਣ ਜਦੋਂ ਜਿਹਨਾਂ ਸਿਰਜਣਹਾਰ ਦੀ ਅਸੀਸ ਹੀ ਨਹੀਂ ਲਈ ਤੇ ਸੁੱਖ ਕਿੱਥੋਂ ਮਿਲੇ ਬਾਹਰ ਇਸ ਕਰਕੇ ਜਿਹੜੇ ਆਪਣੇ ਆਪ ਵਿਚ ਚਲੇ ਗਏ ਨੇ ਕਹਿੰਦੇ ਜਿੰਨੀ ਆਪ ਪਛਾਣਿਆ ਘਰ ਮੈਂ ਮਹਿਲ ਉਨ੍ਹਾਂ ਦੇ ਜੀਵਨ ਦੇ ਵਿਚ ਹੀ ਇਕ ਸੁਥਾਏ ਇਕ ਥਾਂ ਹੈ ਜਿਹੜਾ ਵਾਹਿਗੁਰੂ ਦਾ ਘਰ ਹੈ ਕਮਰਾ ਹੈ। ਸੱਚੇ ਸੇ ਤੀਰਤਿਆਂ ਸੱਚੋ ਪੱਲੇ ਪਾਏ ਜਿਹੜੇ ਮਨੁੱਖਾਂ ਦੀ ਸੁਰਤ ਵਾਹਿਗੁਰੂ ਦੇ ਸੱਚੇ ਨਾਮ ਨਾਲ ਰੰਗੀ ਗਈ ਪ੍ਰੇਮੀ ਹੋ ਗਈ ਫਿਰ ਉਨ੍ਹਾਂ ਦੇ ਅੰਤਿਸ਼ਕਰਨ ਦੇ ਖਜ਼ਾਨੇ ਦੇ ਵਿਚ ਸੱਚ ਹੀ ਟਿਕੀ ਜਾਂਦਾ ਲਗਾਤਾਰ ਨਾਮ ਇਕੱਠਾ ਹੋ ਜਾਂਦਾ। ਤ੍ਰੇ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਥਾਏ। ਗੁਰੂ ਸਾਹਿਬ ਫਿਰ ਇਕ ਹੋਰ ਗੱਲ ਕਹਿੰਦੇ ਨੇ ਕਈ ਵਾਰੀ ਅਸੀਂ ਕਹਿੰਦੇ ਹਾਂ ਰੱਬ ਅੰਦਰ ਏ ਕਿ ਬਾਹਰ ਏ ਗੁਰੂ ਸਾਹਿਬ ਕਹਿੰਦੇ ਅੰਦਰ ਵੀ ਏ ਤੇ ਬਾਹਰ ਵੀ ਏ ਦੋਵਾਂ ਥਾਵਾਂ ਪਰ ਕਹਿੰਦੇ ਇਕ ਗਲਤੀ ਨਾ ਕਰੀ ਕਿਤੇ ਪਹਿਲਾਂ ਬਾਹਰੋਂ ਲੱਭਣ ਲੱਗ ਪਏ ਤੇ ਅੰਦਰੋਂ ਲੱਭੇ ਨਾ ਫਿਰ ਨਹੀਂ ਬਾਹਰ ਜਦੋਂ ਅੰਦਰੋਂ ਲੱਭੇਗਾ ਨਾ ਤੇ ਅੰਦਰੋਂ ਤੈਨੂੰ ਉਹਦੀ ਪ੍ਰਾਪਤੀ ਹੋਵੇਗੀ ਤੇ ਤੂੰ ਬਾਹਰ ਵੇਖੇਗਾ ਤੇ ਤੈਨੂੰ ਸਮਝ ਆ ਜਾਏਗੀ ਵੀ ਉਹਦਾ ਸੈਂਟਰ ਮੇਰੇ ਅੰਦਰ ਏ ਪਰ ਪ੍ਰਕਾਸ਼ ਸਾਰੇ ਥਾਵਾਂ ਤੇ ਜਿੱਧਰ ਵਿੰਦਾ ਸਭ ਮੈਂ ਜੋਤ ਜੋਤ ਹੈ ਸੋਏ ਤ੍ਰੇ ਭਵਨ ਜਿੱਥੋਂ ਤੱਕ ਨਜ਼ਰ ਜਾਂਦੀ ਏ ਬ੍ਰਹਿਮੰਡਾਂ ਵਿਚੋਂ ਫੈਲਿਆ ਹੋਇਆ ਬਾਹਰ ਵੇਖ ਰਿਹਾ ਪਰ ਪਹਿਲਾਂ ਉਹਨੇ ਆਪਣੇ ਅੰਦਰ ਵੇਖਿਆ ਜਿੰਨੀ ਆਪ ਪਛਾਣਿਆ ਘਰ ਮੈਂ ਮਹਿਲ ਸੁਥਾਏ ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ ਜਦੋਂ ਸੱਚ ਨਾਮ ਨਾਲ ਅੰਦਰ ਭਰਿਆ ਗਿਆ ਫਿਰ ਤੇਰੇ ਭਵਨ ਸੋ ਪ੍ਰਭ ਜਾਣੀਐ ਇਹ ਸਾਰੇ ਬ੍ਰਹਿਮੰਡਾਂ ਵਿਚ ਵਾਹਿਗੁਰੂ ਦਾ ਨੂਰ ਭਰਪੂਰ ਹੈ ਤੇ ਉਹਨੂੰ ਜਾਣ ਲਈਦਾ ਸੱਚੋ ਸੱਚ ਹੈ ਨਾਏ ਪਰ ਇਹ ਦਾਤ ਉਹਦੀ ਸਿਫਤ ਦੁਆਰਾ ਮਿਲਦੀ ਏ ਉਹਦੇ ਸੱਚੇ ਨਾਮ ਦੁਆਰਾ ਹੀ ਪ੍ਰਾਪਤ ਹੋ ਸਕਦੀ ਏ। ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਉਹਦੀ ਨਿਸ਼ਾਨੀ ਕੀ ਏ ਗੁਰਮੁਖ ਦੀ ਕਿਵੇਂ ਦਾ ਹੈ ਕਹਿੰਦੇ ਸੁਹਾਵਣਾ ਇਸ ਤਰ੍ਹਾਂ ਜਿਵੇਂ ਬਾਗ ਵਿਚ ਬੰਦਾ ਸੈਰ ਕਰਦਾ ਹੋਵੇ ਠੰਡੀਆਂ ਹਵਾਵਾਂ ਉਹਦੇ ਕੋਲ ਜਿਹੜੇ ਉਹਦੇ ਨੇੜੇ ਵੀ ਆਏ ਨਾ ਉਹਨਾਂ ਨੂੰ ਵੀ ਠੰਡੀਆਂ ਹਵਾਵਾਂ ਮਿਲੀਆਂ ਠੰਡੀਆਂ ਦਾਤਾਂ ਮਿਲੀਆਂ ਸੁਹਾਵਣੇ ਨੇ ਖਰੀ ਬਹੁਤ ਹੀ ਸੁਹਾਵਣੀ ਉਹ ਜੀਵ ਇਸਤਰੀ ਗੁਰਮੁਖ ਹੈ ਜਿਨੇ ਵਾਹਿਗੁਰੂ ਨੂੰ ਆਪਣੇ ਕੋਲ ਨੇੜੇ ਵੇਖ ਲਿਆ ਹੈ। ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਸੰਗ ਉਹਨੂੰ ਪਤਾ ਲੱਗ ਜਾਂਦਾ ਵੀ ਮਹਿਲੀ ਮਹਿਲ ਮਹਿਲੀ ਦਾ ਅਰਥ ਹੈ ਮਹਿਲ ਦੇ ਵਿਚੋਂ ਦੀ ਮਹਿਲ ਜਿਵੇਂ ਆਪਾਂ ਕਹਿੰਦੇ ਹਾਂ ਇਸ ਕਮਰੇ ਵਿਚ ਜਾਓ ਤੇ ਕਮਰੇ ਦੇ ਵਿਚ ਇਕ ਅੱਗੇ ਕਮਰਾ ਹੈ ਸੱਚੇ ਪਾਤਸ਼ਾਹ ਕਹਿੰਦੇ ਇੱਕ ਕਮਰਾ ਤੇ ਆ ਸਰੀਰ, ਪਹਿਲਾਂ ਤੇ ਸਰੀਰ ਨੂੰ ਧਰਮੀ ਬਣਾਏ ਬੰਦਾ, ਇਹਦਾ ਖਾਣਾ ਪੀਣਾ ਠੀਕ ਕਰੇ, ਇਹਦਾ ਵੇਖਣਾ ਠੀਕ ਕਰੇ, ਉੱਠਣਾ ਬਹਿਣਾ ਸੌਣਾ ਸਭ ਜਦੋਂ ਠੀਕ ਹੋ ਗਿਆ ਤੇ ਇੱਕ ਕਮਰਾ ਹੋ ਗਿਆ, ਉਹਦੇ ਵਿੱਚੋਂ ਰਾਹ ਬਣ ਗਿਆ ਅੱਗੇ ਜਾਣ। ਗੁਰੂ ਸਾਹਿਬ ਨੇ ਵੈਸੇ ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ, ਕੋਠੜੇ ਮੈਂ ਕੋਠੜੀ, ਪਰਮ ਕੋਠੀ ਵਿਚਾਰ। ਜਦੋਂ ਸਰੀਰ ਸ਼ੁੱਧ ਹੋ ਜਾਏਗਾ ਨਾ, ਫਿਰ ਮਨ ਦਿਸੇਗਾ ਵੀ ਅੰਦਰ ਕਿੰਨੀ ਕੁ ਕਾਲਕ। ਐਵੇਂ ਲੋਕ ਕਹਿ ਦਿੰਦੇ ਸਾਡਾ ਤੇ ਮਨ ਸਾਫ਼ ਹੈ, ਜੇ ਸਰੀਰ ਹੀ ਨਹੀਂ ਸਾਫ਼ ਹੋਇਆ ਤੇ ਮਨ ਕਿੱਥੋਂ ਦਿਸਣਾ, ਮਨ ਦਿਸੇ ਨਹੀਂ, ਉਹ ਭਰਮ ਹੈ। ਮਨ ਦੀ ਮੈਲ ਉਦਨ ਨਜ਼ਰ ਆਏਗੀ ਜਿੱਦਣ ਸਰੀਰ ਸਾਧ ਲਿਆ ਜਾਏਗਾ। ਜਦੋਂ ਸਰੀਰ ਸਾਧਾਂਗੇ ਮਨ ਦੀ ਮੈਲ ਨਜ਼ਰ ਆਏਗੀ, ਤੇ ਫਿਰ ਸਿੱਖ ਕਹੇਗਾ ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ। ਫਿਰ ਗੁਰੂ ਕਿਰਪਾ ਕਰਕੇ ਅਵਗਣ ਖਤਮ ਕਰ ਦੇਗਾ। ਤੇ ਜਦੋਂ ਮਨ ਸ਼ੁੱਧ ਹੋ ਗਿਆ, ਫਿਰ ਇੱਕ ਕੋਠਾ, ਪਹਿਲਾਂ ਸ਼ੁੱਧ ਹੋਇਆ ਸਰੀਰ, ਫਿਰ ਦੂਜਾ ਕੋਠਾ ਸ਼ੁੱਧ ਹੋਇਆ ਮਨ, ਤੇ ਫਿਰ ਤੀਸਰਾ ਕੋਠਾ ਆਤਮਕ ਤਲ। ਉਹ ਤੇ ਪਹਿਲਾਂ ਹੀ ਪਵਿੱਤਰ ਸੀ, ਉਹਨੂੰ ਮੈਲ ਲੱਗਦੀ ਨਹੀਂ, ਉਹ ਸ਼ੁੱਧ ਪਵਿੱਤਰ ਉਥੇ ਪਹੁੰਚ ਗਏ। ਉਹਨੂੰ ਕਹਿੰਦੇ ਮਹਿਲੀ ਮਹਿਲ ਬੁਲਾਈਐ, ਸਰੀਰ ਦੇ ਰਾਹ ਦੇ ਰਾਹੀਂ ਉਸ ਮਹਿਲ ਵਿਚ ਬੁਲਾਇਆ ਜਾਂਦਾ ਅੰਦਰ ਵਾਹਿਗੁਰੂ ਵੱਲੋਂ, ਉਸ ਤਖ਼ਤ ਤੇ ਉਸ ਆਸਨ ਤੇ। ਸੋ ਪਿਰ ਰਾਵੇ ਰੰਗ, ਤੇ ਫਿਰ ਇਹ ਜੀਵ ਉਸ ਵਾਹਿਗੁਰੂ ਨੂੰ ਭੋਗਦਾ ਤੇ ਵਾਹਿਗੁਰੂ ਇਹਨੂੰ ਭੋਗਦਾ। ਰੰਗ ਮਾਣਦੇ ਨੇ ਉਥੇ, ਰਲੀਆਂ ਮਾਣਦੇ ਦੋਵੇਂ ਉਸ ਆਸਨ ਤੇ ਉਸ ਸਟੇਜ ਤੇ ਜਾ ਕੇ। ਕਹਿੰਦੇ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ। ਸਵਾਲ ਕੀਤਾ ਕਿਸੇ ਨੇ ਸੱਚੇ ਪਾਤਸ਼ਾਹ ਵੀ ਉਸ ਗੁਰਮੁਖ ਨੂੰ, ਕਹਿੰਦੇ ਇਹ ਦਾਤ ਕਿਵੇਂ ਮਿਲੀ, ਇਹ ਰੱਬ ਨੇ ਅੰਦਰ ਸੱਦ ਲਿਆ। ਕਹਿੰਦੇ ਵਾਹਿਗੁਰੂ ਉਹਦੇ ਉੱਤੇ ਮੋਹਿਤ ਹੋ ਗਿਆ, ਉਹਦਾ ਪ੍ਰੇਮੀ ਹੋ ਗਿਆ, ਉਹਦੇ ਪਿੱਛੇ ਪਿੱਛੇ ਭੱਜਾ ਫਿਰਦਾ, ਉਹਨੂੰ ਸੋਹਣਾ ਬਹੁਤ ਲੱਗਦਾ, ਸੁੰਦਰ ਬਹੁਤ ਲੱਗਦਾ। ਉਹ ਜੀਵ ਇਸਤਰੀ ਉਹਨੂੰ ਸੁੰਦਰ ਬੜੀ ਲੱਗਦੀ। ਕਹਿੰਦੇ ਕਿਉਂ ਸੁੰਦਰ ਲੱਗਦੀ, ਉਹ ਵੀ ਤੇ ਸਾਡੇ ਵਰਗਾ ਹੀ ਏ, ਇੱਥੇ ਜਨਮਿਆ। ਕਹਿੰਦੇ ਗੁਣ ਸੰਗ, ਉਹਦਾ ਸੁਭਾਅ ਵੇਖ ਕੇ ਵਾਹਿਗੁਰੂ ਉਹਦੇ ਤੇ ਮੋਹਿਤ ਹੋ ਗਿਆ, ਗੁਰੂ ਨੇ ਉਹਨੂੰ ਖਿੱਚ ਲਿਆ ਆਪਣੇ ਵੱਲ, ਕਿਉਂਕਿ ਗੁਰੂ ਨੂੰ ਗੁਣ ਚੰਗੇ ਲੱਗਦੇ ਨੇ। ਗੁਰੂ ਨੂੰ ਚੰਗੇ ਸੁਭਾਅ, ਅੰਦਰਲੇ ਗੁਣ ਉਹ ਚੰਗੇ ਲੱਗੇ। ਤੇ ਸੱਚ ਸੁਹਾਗਣ ਸਾ ਭਲੀ, ਉਹਨੇ ਕਿਹਾ ਹੇ ਸੁਹਾਗਣ, ਹੇ ਜੀਵ, ਤੂੰ ਬਹੁਤ ਭਲੀ, ਤੂੰ ਬੜੀ ਸੋਹਣੀ ਏ, ਬੜੀ ਸੁੰਦਰ ਏ। ਪਿਰ ਮੋਹੀ, ਤੇ ਰੱਬ ਉਹਦੇ ਪਿੱਛੇ ਮੋਹਿਆ ਗਿਆ, ਕਿਉਂਕਿ ਉਹਦੇ ਕੋਲ ਗੁਣਾਂ ਦੇ ਸ਼ਿੰਗਾਰ ਸਨ। ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣਪ ਚਾਕਰੀ, ਤੂੰ ਜਾਣ ਗੋਪਾਲੈ ਸੰਗਰੀ, ਗੁਰ ਕਾ ਸ਼ਬਦ ਕਰ ਦੀਪ ਕੋ, ਇਹ ਸੱਚ ਕੀ ਸੇਜ ਵਿਸ਼ਾਇਰੀ, ਆਠ ਪੈਰ ਕਰ ਜੋਰ ਰਹੋ ਤੋ ਭੇਟੈ ਹਰ ਰਾਏਰੀ। ਇਹ ਚੰਗੇ ਗੁਣ ਸਨ, ਇਸ ਕਰਕੇ ਵਾਹਿਗੁਰੂ ਮੋਹਿਆ ਗਿਆ। ਪਰ ਇਸ ਚੰਗੇ ਗੁਣਾਂ ਤੋਂ ਬਿਨਾਂ ਸਾਹਿਬ ਜੀ ਕਹਿੰਦੇ ਨੇ ਭੂਲੀ ਭੂਲੀ ਥਲ ਚੜਾਂ, ਦੋ ਵਾਰੀ ਭੂਲੀ ਸ਼ਬਦ ਵਰਤਿਆ। ਇਹ ਕਿਉਂ ਕਹਿੰਦੇ ਭੁੱਲੀ ਫਿਰਦਾ, ਭੁੱਲੀ ਫਿਰਨੀ ਏ ਕਮਲੀਏ, ਤੂੰ ਭੁੱਲੀ ਫਿਰਨੀ ਏ, ਗਲਤ ਰਾਹ ਤੇ ਤੁਰੀ ਜਾਣੀ ਏ, ਕਿੱਧਰ ਤੁਰੀ ਜਾਣੀ ਏ। ਕਹਿੰਦੇ ਭੁੱਲਿਆ ਹੋਇਆ ਬੰਦਾ, ਥਲ ਦਾ ਅਰਥ ਜ਼ਮੀਨ, ਭਾਵੇਂ ਜ਼ਮੀਨ ਤੇ ਵੀ ਕਿੰਨਾ ਤੁਰੇ, ਬੜਾ ਸਫ਼ਰ ਕਰੇ, ਰੋਜ਼ ਦਾ 100 ਕਿਲੋਮੀਟਰ ਤੁਰ ਕੇ ਸਫ਼ਰ ਕਰੇ, ਥਲ ਚੜ ਤੇ ਜ਼ਮੀਨ ਤੇ ਚੜਨ ਤੋਂ ਬਾਅਦ ਡੂਗਰ ਜਾਓ, ਡੂਗਰ ਦਾ ਅਰਥ ਪਹਾੜਾਂ ਤੇ ਵੀ ਤੁਰੇ, ਤੇ ਫਿਰ ਉਹਦੇ ਤੋਂ ਅੱਗੇ ਬਨ ਮਹਿ ਭੂਲੀ, ਬਨ ਦਾ ਅਰਥ ਜੰਗਲ, ਜੰਗਲ ਵਿਚ ਵੀ ਬੜਾ ਤੁਰਦੀ ਏ, ਜੇ ਫਿਰਾਂ, ਫਿਰਾਂ ਦਾ ਅਰਥ ਤੁਰਾਂ। ਹੁਣ ਤਿੰਨ ਚੀਜ਼ਾਂ ਨੇ, ਜ਼ਮੀਨ, ਪਹਾੜ ਤੇ ਜੰਗਲ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਰਦਾ ਤੂੰ ਜ਼ਰੂਰ ਏ, ਧਰਮ ਦੇ ਮਾਰਗ ਤੇ ਵੀ ਤੁਰਨਾ ਪਿਆ, ਤਿੰਨ ਤਰ੍ਹਾਂ ਦੀ ਰਹਿਤ ਹੈ ਤੇਰੇ ਕੋਲ, ਨਿਤਨੇਮ ਵੀ ਪੂਰਾ ਹੈ, ਪਾਠ ਵੀ ਬੜਾ ਹੁੰਦਾ ਹੈ, ਤੇ ਖਾਣਾ ਪੀਣਾ ਵੀ ਠੀਕ ਹੈ, ਰਹਿਤ ਮਰਿਆਦਾ ਵੀ ਰੱਖੀ ਹੋਈ ਹੈ, ਤੇ ਕਰਮ ਵੀ ਚੰਗੇ ਨੇ। ਵੇਖੋ ਇਹ ਚੀਜ਼ਾਂ ਹੈਣ ਚੰਗੀਆਂ, ਪਰ ਗੁਰੂ ਸਾਹਿਬ ਨੇ ਕਿਤੇ ਜਾ ਕੇ ਇਨ੍ਹਾਂ ਦੇ ਉੱਤੇ ਨਾਮ ਦੱਸਿਆ, ਨਾਮ ਇਨ੍ਹਾਂ ਤੋਂ ਵੀ ਉੱਚਾ ਹੈ, ਨਾਮ ਦਾ ਅਰਥ ਪ੍ਰੇਮ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ, ਜਿੱਥੇ ਬੰਦੇ ਦੇ ਬੰਧਨ ਖੋਲਦੀਆਂ ਨੇ, ਉਥੇ ਜੇ ਸੁਚੇਤ ਨਾ ਹੋਵੇ ਤੇ ਬੰਦਾ ਹੰਕਾਰੀ ਵੀ ਹੋ ਸਕਦਾ, ਵੱਜ ਵੀ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਜੇ ਰਾਹ ਸਿੱਧਾ ਨਹੀਂ ਤੇ ਤੁਰ ਭਾਵੇਂ ਕਿੱਥੇ, ਤੁਰੀ ਜਾ, ਤੁਰਨ ਦਾ ਕੀ ਅਰਥ ਹੈ। ਹੁਣ ਜਾਣਾ ਸੀ ਇੱਥੋਂ ਜਲੰਧਰ ਤੇ ਪੈਂਦਾ ਸੀ 50-60 ਕਿਲੋਮੀਟਰ ਤੇ ਤੁਰ ਪਿਆ ਇਧਰ ਨੂੰ ਸੰਗਰੂਰ ਵਾਲੇ ਪਾਸੇ ਖੇਤਾਂ ਦੇ ਵਿਚੋਂ ਦੀ, ਤੇ 50 ਛੱਡ ਕੇ ਭਾਵੇਂ 500 ਤੁਰੀ ਜਾਏ ਖਾਂ, ਜਲੰਧਰ ਥੋੜੀ ਆਉਣ ਲੱਗਾ। ਰਾਹ ਸੀ ਹਉਮੈ ਨੂੰ ਮਾਰਨਾ, ਆਪਣੇ ਆਪੇ ਨੂੰ ਮਿਟਣਾ ਤੇ ਵਿਚ ਲੀਨ ਹੋਣਾ, ਤੇ ਹਉਮੈ ਨੂੰ ਮਾਰਨ ਵਾਲੇ ਰਾਹ ਤੇ ਤੁਰਿਆ ਨਹੀਂ ਤੇ ਭੁੱਲ ਗਿਆ ਉਸ ਕੰਮ ਨੂੰ। ਹੁਣ ਕਹਿੰਦੇ ਤੁਰੀ ਜਾਂ ਮਾਰੋ ਮਾਰ, ਕਦੀ ਉਥੇ ਤੀਰਥ ਯਾਤਰਾ, ਕਦੀ ਉਸ ਥਾਂ ਤੇ, ਕਦੀ ਆਹ ਕਰ ਲੋ, ਕਦੀ ਕਹਿੰਦੇ ਕਰਨ ਵਾਲਾ ਕੰਮ ਕਰ ਭਾਈ, ਫਿਰ ਇਹ ਵੀ ਕਰਮ ਵਿਚ ਤੇਰੇ ਲੇਖੇ ਪੈ ਜਾਣਗੇ। ਪਰ ਤੂੰ ਕਰਨ ਵਾਲਾ ਭਾਵੇਂ ਕੋਈ ਬੰਦਾ, ਗੁਰੂ ਸਾਹਿਬ ਉਦਾਹਰਣ ਦੇ ਰਹੇ ਨੇ, ਭੂਲੀ ਭੂਲੀ ਥਲ ਚੜਾ, ਕੋਈ ਜ਼ਮੀਨ ਤੇ ਜਿੰਨਾ ਮਰਜ਼ੀ ਤੁਰੇ, ਜਿੰਨਾ ਚਿਰ ਟਾਰਗੇਟ ਸਿੱਧਾ ਨਹੀਂ ਤੇ ਪਹੁੰਚੇਗਾ ਕਿਵੇਂ। ਥਲ ਚੜ ਡੂਗਰ ਜਾਉ, ਭਾਵੇਂ ਸਾਰੇ ਪਹਾੜ ਵੀ ਫਿਰ ਮਾਰੇ, ਤੇ ਕਹਿੰਦੇ ਬਨ ਮੈਂ ਭੂਲੀ ਜੇ ਫਿਰਾਂ, ਜੰਗਲ ਵੀ ਸਾਰਾ ਭੌਂ ਲਿਆ ਪਰ ਰਸਤਾ ਨਹੀਂ ਸੀ ਆਉਂਦਾ। ਕਿਉਂ ਨਹੀਂ ਸੀ ਆਉਂਦਾ, ਉਹਦਾ ਅੱਗੇ ਕਾਰਨ ਦੱਸਿਆ। ਕਹਿੰਦੇ ਬਿਨ ਗੁਰ ਬੂਝ ਨਾ ਪਾਉ, ਕਹਿੰਦੇ ਗੁਰੂ ਤੋਂ ਬਿਨਾਂ ਨਹੀਂ ਬੁੱਝਿਆ ਜਾ ਸਕਦਾ, ਗੁਰੂ ਬਜਾਉਂਦਾ ਹੈ, ਕਿਉਂਕਿ ਗੁਰੂ ਨੇ ਉਸ ਨਾਮ ਨੂੰ ਪਹਿਲਾਂ ਆਪ ਕਮਾਇਆ, ਉਹ ਨਾਮ ਤਾਂ ਕੰਮ ਕਰਦਾ। ਨਾਮ ਤੇ ਸਿੱਧਾ ਅੱਖਰ ਹੈ। ਹੁਣ ਅਸੀਂ ਸਾਰੇ ਵਾਹਿਗੁਰੂ ਜਪ ਲਾਂਗੇ, ਸੁਣ ਕੇ ਜਪਿਆ ਜਾ ਸਕਦਾ, ਗੁਰਮਤ ਵਿਚ ਤੇ ਖੁੱਲਾ ਹੈ ਨਾ। ਗੁਰਮਤ ਵਿਚ ਕਈ ਤੇ ਐਸੇ ਨੇ ਕਹਿੰਦੇ ਵੀ ਦੱਸਣਾ ਨੀ ਨਾਮ ਕੀ ਹੈ, ਪਰ ਗੁਰੂ ਸਾਹਿਬ ਨੇ ਤੇ ਕੋਈ ਇੱਥੇ ਪਾਬੰਦੀ ਨਹੀਂ ਲਾਈ, ਕਹਿੰਦੇ ਦੱਸ ਦਿਓ, ਕੋਈ ਫਰਕ ਨਹੀਂ ਪੈਣਾ, ਸਾਰੇ ਜਪੀ ਚਲੋ ਚਲੋ, ਨਿੰਦਿਆ ਚੁਗਲੀ ਨਾਲੋਂ ਚੰਗਾ। ਪਰ ਜਿੱਦਣ ਗੁਰੂ ਆਪਣੇ ਸਿੱਖ ਤੇ ਕਰਦਾ ਨਾ ਕਿਰਪਾ, ਵਾਹਿਗੁਰੂ ਉਹੀ ਹੈ ਜਿਹੜਾ ਅਸੀਂ ਆਪ ਵੀ ਕਹੀ ਜਾਂਦੇ ਹਾਂ। ਜਦੋਂ ਕਿਤੇ ਗੁਰੂ ਆਪਣਾ ਕਮਾਇਆ ਵਾਹਿਗੁਰੂ ਸਿੱਖ ਦੇ ਉੱਤੇ ਡੋਲ ਦਿੰਦਾ ਨਾ, ਡੋਲ ਦਿੰਦਾ, ਬਖਸ਼ਾਂ ਕਰ ਦਿੰਦਾ, ਤੇ ਫਿਰ ਪਤਾ ਲੱਗਦਾ ਵਾਹਿਗੁਰੂ ਕੀ ਸੀ, ਫਿਰ ਪਤਾ ਲੱਗਦਾ। ਇਸ ਲਈ ਗੁਰੂ ਤੋਂ ਬਿਨਾਂ ਨਹੀਂ ਬੁੱਝਿਆ ਜਾ ਸਕਦਾ ਨਾਮ ਤੋਂ। ਗੁਰਬਿਨ ਬੂਝ ਨਾ ਪਾਓ, ਸਾਹਿਬ ਕਹਿੰਦੇ ਨਾਵ ਹੋ ਭੁੱਲੀ ਜੇ ਫਿਰਾਂ। ਗੁਰੂ ਦੀ ਬਖਸ਼ਿਸ਼ ਦਿੱਤੀ ਨਾਮ ਤੋਂ ਬਿਨਾਂ ਜੇ ਮੈਂ ਭੁੱਲਿਆ ਫਿਰਾਂ, ਜਿੰਨੇ ਮਰਜ਼ੀ ਕਰਮ ਕਰਾਂ, ਨਾਮ ਨਾ ਅੰਦਰ ਧਾਰਨ ਕਰਾਂ, ਨਾਮ ਨਾ ਜਪਾਂ, ਫਿਰ ਫਿਰ ਆਵੋ ਜਾਉ। ਕਹਿੰਦੇ ਇਸ ਤਰ੍ਹਾਂ ਤੇ ਫਿਰਨਾ ਹੀ ਹੈ, ਬਸ ਥੱਕੀ ਜਾਓ ਤੇ ਫਿਰੀ ਜਾਓ। ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਆਪ ਨਾਮ ਜਪਾਓ, ਅੱਖਰ ਅਸੀਂ ਬੋਲ ਸਕਦੇ ਹਾਂ, ਇਹਨੂੰ ਰਸ ਵਾਲਾ ਤੁਸੀਂ ਬਣਾਉਣਾ, ਤੁਸੀਂ ਆਪਣੇ ਕੋਲੋਂ ਨਾਮ ਦਿਓ। ਇਹ ਤੇ ਅਸੀਂ ਜਪਿਆ ਨਾ, ਜਪਣਾ ਵੀ ਚੰਗਾ, ਜਪਣਾ ਸਿੱਖ ਨਹੀਂ ਹੈ, ਜਪਣ ਤੋਂ ਨਹੀਂ ਇੱਥੇ ਰੋਕ ਰਿਹਾ ਮੈਂ, ਦੋ ਪੱਖ ਨਾਲ ਲੈ ਕੇ ਜਾਵਾਂਗਾ। ਸਾਡੀ ਆਦਤ ਤੇ ਜਿਹੜੀ ਚੀਜ਼ ਦੇ ਅਸੀਂ ਹੱਕ ਵਿਚ ਹੁੰਦੇ ਹਾਂ ਅਸੀਂ ਉਹਦੀ ਵਿਆਖਿਆ ਕਰਨੀ। ਜੇ ਤੇ ਅਸੀਂ ਕੱਲਾ ਜਪਣਾ ਚਾਹੁੰਦੇ ਹਾਂ ਤੇ ਨਾ ਝੂਠ ਛੱਡਣਾ ਤੇ ਨਾ ਫਰੇਬ ਤੇ ਨਾ ਪਖੰਡ, ਤੇ ਇੱਥੇ ਜਪਿਆ ਤੇ ਬਾਹਰ ਜਾ ਕੇ ਕਰ ਲਈ ਨਿੰਦਿਆ, ਫਿਰ ਤੇ ਕਹਾਂਗੇ ਜੀ ਬਸ ਜਪਣਾ ਹੀ ਸਾਰਾ ਕੁਝ, ਬਾਕੀ ਗੱਲਾਂ ਨਾ ਕਰਿਆ ਕਰੋ। ਕੌੜੀਆਂ ਲੱਗਦੀਆਂ ਨੇ ਕਥਾ ਤੇ, ਕਹਿੰਦੇ ਅਸੀਂ ਸੁਣਦੇ ਨੀ ਹੁੰਦੇ ਜੀ, ਕੱਲਾ ਨਾਮ ਹੀ ਜਪਣੇ। ਕਿਉਂ? ਕਥਾ ਨੇ ਜਵਾਬ ਮੰਗਣਾ ਵੀ ਕਿਵੇਂ ਜਪਦੇ, ਬਾਣੀ ਕੀ ਕਹਿ ਰਹੀ ਹੈ। ਤੇ ਦੂਜਾ ਤਬਕਾ, ਉਹਨਾਂ ਤੇ ਮੌਜ ਹੀ ਬਣਾ ਦਿੱਤੀ ਨਾ, ਕਹਿੰਦੇ ਜੀ ਰੱਬ ਦਾ ਕੋਈ ਟਾਈਮ ਹੁੰਦਾ ਵੀ ਜ਼ਰੂਰ ਸਵੇਰੇ ਉੱਠਣਾ, ਉਹਦੇ ਅਕਾਲ ਏ, ਉਹਦਾ ਕੋਈ ਅੰਮ੍ਰਿਤ ਵੇਲਾ ਹੀ ਹੈ ਜੀ 24 ਘੰਟੇ, ਭਾਵੇਂ ਸਵੇਰੇ ਰਾਤ ਨੂੰ ਰੱਜ ਕੇ ਖਾਓ ਰੋਟੀ 12 ਵਜੇ ਕਿਸੇ ਹੋਟਲ ਤੇ ਬਹਿ ਕੇ, ਚੰਗਾ ਰੱਜ ਕੇ ਢਿੱਡ ਤੇ ਹੱਥ ਫੇਰ ਕੇ ਤੇ ਗੱਡੀ ਤੇ ਚੜ ਕੇ ਆ ਜਾਓ, 1 ਵਜੇ ਰਾਤ ਨੂੰ ਸੌਂ ਤੇ ਅਗਲੇ ਦਿਨ 1 ਵਜੇ ਉੱਠੋ। ਤੇ ਕਹਿੰਦੇ ਅੰਮ੍ਰਿਤ ਵੇਲਾ ਹੀ ਹੁੰਦਾ ਦੁਪਹਿਰੇ 1 ਵਜੇ ਵੀ, ਉਨ੍ਹਾਂ ਨੇ ਬਿਲਕੁਲ ਹੀ ਮੌਜ ਬਣਾ ਦਿੱਤੀ। ਨਹੀਂ, ਗੁਰੂ ਸਾਹਿਬ ਕਹਿੰਦੇ ਸਿੱਖਾ ਤੂੰ ਜਪਣਾ ਵੀ ਏ ਤੇ ਕਮਾਉਣਾ ਵੀ ਏ, ਦੋਵੇਂ ਕੰਮ ਇਕੱਠੇ ਕਰ ਤਾਂ ਕੰਮ ਚੱਲੇਗਾ, 1 ਪਹੀਏ ਨਾਲ ਗੱਡੀ ਨਹੀਂ ਚੱਲਦੀ, 2 ਪਹੀਏ ਤੇ ਘੱਟੋ ਘੱਟ ਹੋਣ ਨਾ, ਹੁਣ ਤੇ 4-4 10-10 ਪਹੀਆਂ ਵਾਲੀਆਂ ਗੱਡੀਆਂ ਨੇ ਤੇ ਆਪਾਂ ਤੇ 2 ਤੋਂ ਵੀ ਇਨਕਾਰ ਕਰੀ ਜਾਂਦੇ ਹਾਂ। 2 ਪਹੀਆਂ ਤੇ ਤੁਰ, ਕਮਾਈ ਵੀ ਕਰ ਤੇ ਜਪ ਵੀ ਦੋਵੇਂ। ਇਸ ਕਰਕੇ ਕਹਿੰਦੇ ਨਹੀਂ ਤੇ ਆਉਣਾ ਜਾਣਾ ਬਣਿਆ ਰਹੇਗਾ। ਆਉਣਾ ਜਾਣਾ ਕਿਵੇਂ ਮਿਟੇਗਾ, ਕਿਵੇਂ ਪਤਾ ਲੱਗੇਗਾ? ਸਾਹਿਬ ਨੇ ਕਿਹਾ ਪੁੱਛੋ ਜਾਏ ਪਧਾਉਆਂ ਚੱਲੇ ਚਾਕਰ ਹੋਏ। ਪਧਾਉਆਂ ਸ਼ਬਦ ਜਿਹੜਾ ਹੈ ਇਹ ਪਾਂਧੇ ਤੋਂ ਬਣਿਆ, ਪਾਂਧੇ ਦਾ ਅਰਥ ਰਾਹ ਦੱਸਣ ਵਾਲਾ। ਪੰਧ ਆ ਜਿਹੜਾ ਸ਼ਬਦ ਹੈ ਪੰਧ ਤੋਂ ਬਣਿਆ, ਪੰਧ ਪੰਧ ਦਾ ਅਰਥ ਹੈ ਰਸਤਾ, ਤੇ ਪੰਧ ਸ਼ਬਦ ਬਣਿਆ ਪੰਥ ਤੋਂ। ਕਹਿਣ ਲੱਗੇ ਜਿਹੜੇ ਗੁਰੂ ਦੇ ਪੰਥ ਤੇ ਚੱਲ ਰਹੇ ਨੇ, ਉਹਦੇ ਰਾਹ ਤੇ ਚੱਲ ਰਹੇ, ਉਨ੍ਹਾਂ ਨੂੰ ਜਾ ਕੇ ਪੁੱਛ, ਕੱਲਾ ਨਾ ਕਿਤੇ ਕੱਲੇ ਆਪਣੇ ਇੰਟਰਨੈਟ ਤੇ ਭਰੋਸਾ ਕਰਕੇ ਬਹਿ ਜਾਈ। ਇਹਦਾ ਕੀ ਭਰੋਸਾ, ਹੁਣੇ ਇੱਕ ਝਟਕਾ ਲੱਗੇ, ਲਾਈਟ ਉੱਡ ਗਈ ਤੇ ਤੇਰਾ ਰੱਬ ਤੇ ਉਹਦੀਆਂ ਲੋਪ ਹੋ ਜਾਂਦਾ। ਤੇ ਰੱਬ ਤੇ ਉਹ ਚਾਹੀਦਾ, ਇਹ ਗਿਆਨ ਲਈ ਚੰਗਾ ਹੈ। ਅੱਜ ਕੱਲ ਲੋਕ ਕਹਿੰਦੇ ਸਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਰਹੀ, ਸਾਨੂੰ ਕਿਸੇ ਤੋਂ ਕਿਸੇ ਦੀ ਸੰਗਤ ਦੀ ਕੋਈ ਲੋੜ ਨਹੀਂ, ਅਸੀਂ ਬੰਦੇ ਨੂੰ ਮੰਨਦੇ ਨੇ। ਗੁਰੂ ਸਾਹਿਬ ਕਹਿੰਦੇ ਮੈਂ ਕਦੋਂ ਕਹਿਣਾ ਬੰਦੇ ਨੂੰ ਮੰਨ, ਬੰਦੇ ਨੂੰ ਨਾ ਮੰਨ। ਕਹਿੰਦੇ ਅਸੀਂ ਬੰਦੇ ਨੂੰ ਮੰਨਦੇ ਨਹੀਂ, ਮਨੁੱਖ ਨੂੰ ਮੰਨਦੇ ਨਹੀਂ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਕਹਿੰਦੇ ਬੰਦੇ ਨੂੰ ਨਹੀਂ ਮੰਨਣਾ। ਤੇ ਗੁਰੂ ਸਾਹਿਬ ਕਹਿੰਦੇ ਨਾ ਮੰਨ, ਤੇ ਗੁਰਮੁਖ ਨੂੰ ਤੇ ਮੰਨ ਲੈਣਾ ਨਾ, ਗੁਰਮੁਖ ਨੂੰ ਜਿਹਦੇ ਅੰਦਰ ਗੁਰੂ ਵਸਿਆ। ਹੁਣ ਕਹਿਣਗੇ ਜੀ ਇਹ ਤੇ ਪੂਜਾਵਾਦ ਦੀ ਗੱਲ ਹੈ, ਕਿੱਥੇ ਭੱਜੋਗੇ, ਗੁਰਮਤ ਤੋਂ ਬਿਨਾਂ ਵਿਕਾਸ ਕਿਵੇਂ ਹੋਏਗਾ। ਮਨੁੱਖ ਉਹਨੂੰ ਕਹਿੰਦੇ ਜਿਹੜਾ ਮਨ ਦੇ ਤਲ ਤੇ ਜਿਉਂਦਾ, ਉਹਦੀ ਸੰਗਤ ਤੋਂ ਰੋਕਿਆ ਗੁਰੂ ਸਾਹਿਬ ਨੇ। ਜਿਹੜਾ ਮਨ ਦੇ ਤਲ ਤੇ ਜਿਉ ਰਿਹਾ ਤੇ ਸਰੀਰ ਦੇ ਤਲ ਤੇ, ਉਹਦੀ ਸੰਗਤ ਨਹੀਂ ਸਿੱਖ ਨੇ ਕਰਨੀ, ਮਨੁੱਖ ਦਾ ਆਸਰਾ ਨਹੀਂ ਲੈਣਾ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਪਰ ਜਿਹਨੂੰ ਤੁਸੀਂ ਕਹਿੰਦੇ ਹੋ ਗੁਰਮੁਖ, ਉਹ ਮਨੁੱਖ ਥੋੜੀ ਏ, ਉਹ ਮਨੁੱਖ ਨਹੀਂ ਹੈ। ਉਹ ਮਨੁੱਖ ਤੋਂ ਉੱਚਾ, ਮਨ ਤੋਂ ਉੱਚਾ ਹੈ। ਉਹ ਆਪਣੇ ਮਨ ਦੇ ਆਸਰੇ ਨਹੀਂ ਜਿਉਂਦਾ, ਉਹ ਗੁਰੂ ਦੇ ਮਨ ਦੇ ਆਸਰੇ ਤੇ ਜਿਉਂਦਾ, ਗੁਰਬਾਣੀ ਦੇ ਆਸਰੇ। ਉਹਦੀ ਸੰਗਤ ਦਾ ਹੁਕਮ ਦਿੱਤਾ ਬਾਣੀ ਦੇ ਵਿੱਚ, ਸੰਗਤ ਦਾ ਹੁਕਮ ਦਿੱਤਾ, ਸੰਗਤ ਕਰਿਆ ਕਰ। ਕਹਿੰਦੇ ਤੂੰ ਪੁੱਛਦੇ ਨਹੀਂ, ਕਹਿੰਦੇ ਸਾਨੂੰ ਕੀ ਲੋੜ ਨਹੀਂ ਰਹੀ ਜੀ ਹੁਣ ਗਿਆਨ ਦੀ। ਕਹਿੰਦੇ ਕੀ ਗੱਲ, ਆ ਸਾਡੀ ਮੋਟਰਸਾਈਕਲ ਨਾਲ ਇੱਕ ਬੈਗ ਟੰਗਿਆ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਕੱਢ ਕੇ ਲਿਆਂਦਾ ਲੈਪਟਾਪ। ਕਹਿੰਦੇ ਵੇਖੋ ਜੀ ਇਹਦੇ ਵਿੱਚ ਇੱਕ ਰੱਬ ਨਹੀਂ, ਕਹਿੰਦੇ ਸਾਰਾ ਸਾਈਆਂ ਦਾ ਵੀ ਇਹਦੇ ਵਿੱਚ, ਬਾਈਬਲ ਵੀ ਏ, ਮੁਸਲਮਾਨਾਂ ਦਾ ਕੁਰਾਨ ਵੀ ਆ ਗਿਆ ਤੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ। ਕਹਿੰਦੇ ਤੁਸੀਂ ਤੇ ਇੱਕ ਰੱਬ ਨੂੰ ਮੱਥਾ ਟੇਕਦੇ ਹੋ, ਸਾਡੇ ਲੈਪਟਾਪ ਵਿੱਚ 20 ਰਹਿੰਦੇ ਨੇ। ਤੇ ਇਹ ਤਾਂ ਫਿਰ ਰੱਬ ਸਾਧ ਸੰਗਤ ਜੀ, ਗਿਆਨ ਲਈ ਇਹ ਚੀਜ਼ਾਂ ਚੰਗੀਆਂ ਸਨ। ਮੈਂ ਇਹ ਨਹੀਂ ਕਹਿ ਰਿਹਾ ਵੀ ਲੈਪਟਾਪ ਚਾਹੀਦਾ ਨਹੀਂ ਜਾਂ ਇਹ ਚੀਜ਼ਾਂ ਦੀ ਵਰਤੋਂ ਕਰਨੀ, ਕਰੋ ਜ਼ਰੂਰ। ਅੱਜ ਕੱਲ ਇਹ ਅਸੀਂ ਪਿੱਛੇ ਰਹਿ ਗਏ ਜੇ ਇਹਦੀ ਵਰਤੋਂ ਕਰਨ ਵਿੱਚ, ਹੋਰ ਜ਼ਿਆਦਾ ਕਰਨਾ ਚਾਹੀਦਾ। ਇਸ ਸਿਸਟਮ ਦੀ ਵਰਤੋਂ ਅੱਜ ਕੱਲ 98% ਸੰਸਾਰੀ ਬੰਦੇ ਕਰ ਰਹੇ ਨੇ, ਧਾਰਮਿਕ ਬੰਦੇ ਸਿਰਫ 2%। ਮੈਂ ਕਹਿੰਦਾ 100% ਕਰੋ ਵਰਤੋਂ ਇਹਦੀ, ਪਰ ਤੁਸੀਂ ਇਹ ਤੇ ਵੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਨੇ। ਉਹ ਕਹਿੰਦੇ ਨੇ ਪੁੱਛੋ ਜਾਇ ਪੰਧਾਵਾਂ, ਹੇ ਗੁਰੂ ਕੇ ਪਿਆਰਿਆ, ਉਨ੍ਹਾਂ ਰਾਹ ਤੇ ਤੁਰਨ ਵਾਲਿਆਂ ਨੂੰ ਪੁੱਛ ਜਿਹੜੇ ਤੁਰੇ ਨੇ ਵੀ ਕਿਵੇਂ ਤੁਰੀਦਾ, ਨਹੀਂ ਤੇ ਤੇਰੇ ਤੋਂ ਨਹੀਂ ਤੁਰਿਆ ਜਾਣਾ, ਰਾਹ ਵਿਚ ਡਿੱਗ ਪਏਗਾ, ਤੂੰ ਤੁਰਨਾ ਹੀ ਨਹੀਂ। ਕਿਵੇਂ ਪੁੱਜੇ ਨੇ ਉਹ, ਜਦੋਂ ਉਨ੍ਹਾਂ ਕੋਲ ਜਾ ਕੇ ਪੁੱਛਿਆ ਤੇ ਉਹ ਕਹਿੰਦੇ ਚੱਲੇ ਅਸੀਂ ਤਾਂ ਚੱਲੇ ਹਾਂ ਇਸ ਰਾਹ ਤੇ, ਤਾਂ ਪੰਧ ਤੈਅ ਕੀਤਾ, ਚਾਕਰ ਹੋਏ, ਅਸੀਂ ਚਾਕਰ ਬਣੇ ਹਾਂ, ਅਸੀਂ ਗੁਰੂ ਨਹੀਂ ਬਣੇ। ਇਹ ਅੱਗੋਂ ਉਨ੍ਹਾਂ ਦੀ ਨਿਸ਼ਾਨੀ, ਬਾਣੀ ਸਾਰੇ ਫੈਸਲੇ ਕਰ ਰਹੀ ਵੀ ਗੁਰਮੁਖ ਕੌਣ ਹੁੰਦਾ, ਗੁਰਮੁਖ ਗੁਰੂ ਨਹੀਂ ਬਣਦਾ, ਉਹ ਆਪਣੇ ਨਹੀਂ ਲੇਬਲ ਲਾਉਂਦਾ ਵੀ ਮੈਂ ਆ। ਠੀਕ ਏ, ਬਾਹਰੀ ਤੌਰ ਤੇ ਨੇਤਰਤਵ ਕਰਨਾ ਪੈਂਦਾ, ਅੱਗੇ ਤੁਰਨਾ ਪੈਂਦਾ, ਇਹ ਤੇ ਕੁਦਰਤੀ ਏ ਨਾ। ਤੁਹਾਡਾ ਕੋਈ ਨਾ ਕੋਈ, ਹੁਣ ਇੱਕ ਟ੍ਰੇਨ ਤੁਰਨੀ ਏ ਤੇ ਸਾਰੀਆਂ ਸਵਾਰੀਆਂ ਕਹਿਣ ਜੀ ਅਸੀਂ ਚਲਾਉਣੀ ਏ, ਕਿਵੇਂ ਚੱਲੇਗੀ, ਉਹ ਤਾਂ ਉਹਨੇ ਚਲਾਉਣੀ ਨਾ ਜਿਹਨੇ ਉਹਦੀ ਟ੍ਰੇਨਿੰਗ ਕੀਤੀ ਹੋਈ। ਇਸ ਕਰਕੇ ਸਾਰੇ ਸਾਰੇ ਕੰਮ ਨਾ ਕਰਨ, ਅਸੀਂ ਆਪਣੀ ਸਾਈਡ ਤੇ ਖੇਡੀਏ ਜਿੱਥੇ ਸਾਨੂੰ ਗੁਰੂ ਨੇ ਕੰਮ ਦਿੱਤਾ। ਇਸ ਕਰਕੇ ਉਹ ਕਹਿੰਦੇ ਨੇ, ਉਹਨਾਂ ਨੇ ਦੱਸਿਆ ਸੀ ਤੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਕਰੀ ਕਰਨੇ ਹੁੰਦੇ ਆ, ਉਹਦੇ ਦਰ ਤੇ ਬੈਠੇ ਆ, ਉਹਦੇ ਭਿਖਾਰੀ ਆ, ਉਹ ਜੋ ਦਿੰਦਾ ਅੱਗੇ ਦੱਸਦੀ ਕਰ ਲਈਦਾ, ਹੋਰ ਸਾਡੇ ਕੋਲ ਕੀ ਏ। ਇਹ ਉਹਨਾਂ ਨੇ ਰਾਹ ਬਣਾਇਆ, ਚੱਲੇ ਚਾਕਰ ਹੋਏ। ਸਾਹਿਬ ਕਹਿੰਦੇ ਰਾਜਨ ਜਾਣੈ ਆਪਣਾ, ਦਰ ਘਰ ਠਾਕ ਨਾ ਹੋਏ। ਇਹ ਬੜਾ ਮਹੱਤਵਪੂਰਨ, ਕਹਿੰਦੇ ਜਿਸ ਬੰਦੇ ਦੀ ਸਾਂਝ, ਉਹ ਕਿਵੇਂ ਦੇ ਨੇ, ਰਾਜਨ ਜਾਣੇ ਆਪਣਾ, ਰਾਜਨ ਦੇ ਅਰਥ ਨੇ ਪਰਮਾਤਮਾ। ਜਿਵੇਂ ਕਿਸੇ ਦੀ ਰਾਜੇ ਨਾਲ ਮਿੱਤਰਤਾ ਬਣ ਜਾਏ ਤੇ ਮੰਤਰੀ ਤੇ ਸੰਤਰੀ ਤੇ ਸਿਪਾਹੀ, ਉਹਨਾਂ ਜਦੋਂ ਆਉਂਦਾ ਨਾ ਉਹ ਆਦਮੀ, ਰੋਕਣਾ ਤੇ ਕੀ ਸੀ, ਵਿਚਾਰੇ ਰਾਹ ਵਿਚ ਸਲੂਟ ਮਾਰਦੇ ਨੇ ਵੀ ਇਹ ਬਾਦਸ਼ਾਹ ਦੇ ਨਾਲ ਬੰਦਾ ਹੈ, ਉਹਦੇ ਨਾਲ ਇਹਦੀ ਸਾਂਝ ਹੈ। ਕਹਿੰਦੇ ਉਹ ਵਾਹਿਗੁਰੂ ਦੇ ਪਿਆਰੇ, ਵਾਹਿਗੁਰੂ ਰਾਜੇ ਜਾਣ ਹੈ ਆਪਣਾ, ਉਹਨੂੰ ਆਪਣਾ ਜਾਣ ਕੇ ਪਿਆਰ ਕਰਦੇ ਨੇ। ਇਸ ਕਰਕੇ ਜਦੋਂ ਜ਼ਿੰਦਗੀ ਦੇ ਰਾਹ ਵਿਚ ਤੁਰਦੇ ਨੇ ਤੇ ਉਹਦੇ ਦਰ ਤੇ ਘਰ ਤੱਕ ਜਾਂਦੇ ਨਾ, ਸੌ ਦਰ ਤੋਂ ਸੌ ਘਰ ਤੱਕ ਜਾਂਦੇ ਨੇ, ਦਰ ਘਰ ਠਾਕ ਠਾਕ ਦਰ ਤੇ ਰੁਕਾਵਟ ਨਾ ਹੋਏ, ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੋਰ ਚੀਜ਼ਾਂ ਜਿਹੜੀਆਂ ਸਾਨੂੰ ਰੋਕ ਕੇ ਰੱਖਦੀਆਂ ਨੇ, ਹੋਰ ਰੁਕਾਵਟਾਂ ਪੈਂਦੀਆਂ ਨੇ ਵਿਕਾਰਾਂ ਦੀਆਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰੇ ਉੱਠ ਉੱਠ ਕੇ ਸਲੂਟ ਮਾਰਦੇ ਨੇ ਵੀ ਇਹਦੀ ਗੱਲ ਅੱਗੇ ਹੈ। ਅੱਜ ਹੁਣ ਗੱਲ ਅੱਗੇ ਨਹੀਂ ਕਿਉਂ, ਕਾਰਨ ਕੀ ਏ, ਅੱਜ ਕਿਉਂ ਨਹੀਂ ਸਲੂਟ ਮਾਰਦੇ, ਇਹ ਵਿਕਾਰ ਸਾਨੂੰ ਕਿਉਂ ਰੋਕ ਰਹੇ ਨੇ? ਕਿਉਂਕਿ ਸਾਨੂੰ ਦਿਲੋਂ ਅੰਦਰੋਂ ਧੁਰੋਂ ਆਤਮਾ ਤੋਂ ਵਾਹਿਗੁਰੂ ਨਾਲ ਪਿਆਰ ਨਹੀਂ, ਪਿਆਰ ਅਜੇ ਦੁਨੀਆਂ ਨਾਲ ਏ। ਜਿੱਦਣ ਦੁਨੀਆਂ ਦਾ ਪਿਆਰ ਗੁਰੂ ਕਿਰਪਾ ਨਾਲ ਨਿਕਲ ਜਾਏਗਾ, ਉਸ ਦਿਨ ਇਹ ਸਾਰੇ ਜਿਹੜੇ ਰੋਕਣ ਵਾਲੇ ਨੇ ਨਾ, ਇਹ ਅੱਗੋਂ ਦਰਵਾਜ਼ੇ ਖੋਲਣਗੇ, ਜੀ ਆਓ ਜੀ ਆਓ, ਲੰਘ ਜਾਓ ਅਗਾਂ, ਜਿੱਦਣ ਉਹਦੇ ਨਾਲ ਗੱਲ ਹੋ ਜਾਏਗੀ। ਇਹ ਰੁਕਾਵਟਾਂ ਤਾਂ ਨੇ ਸਾਡੀ, ਉਹਦੇ ਨਾਲ ਸਾਂਝ ਨਹੀਂ ਬਣੀ। ਦਰ ਘਰ ਠਾਕ ਨਾ ਹੋਏ, ਨਾਨਕ ਏਕੋ ਰਵ ਰਹਿਆ ਦੂਜਾ ਅਵਰ ਨਾ ਕੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਕੋ ਵਾਹਿਗੁਰੂ ਸਾਰਿਆਂ ਵਿਚ ਰਵਿਆ ਹੋਇਆ ਦਿਸਿਆ, ਇਕ ਹੀ ਨਜ਼ਰ ਆਇਆ, ਇਕ ਹੀ ਸਾਰਿਆਂ ਤੇ ਉਹ ਅੰਦਰ ਸਮਾਇਆ ਹੋਇਆ। ਗੁਰੂ ਨਾਨਕ ਸਾਹਿਬ ਜੀ ਇਸ ਸਾਰੇ ਸ਼ਬਦ ਵਿਚ ਇਕੋ ਚੀਜ਼ ਤੇ ਜ਼ੋਰ ਦੇ ਰਹੇ ਨੇ ਕਿ ਅਸੀਂ ਉੱਚੇ ਗੁਣਾਂ ਨੂੰ ਅੰਦਰ ਧਾਰਨ ਕਰੀਏ, ਸਾਡੇ ਜੀਵਨ ਵਿਚ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਾ ਹੋਵੇ। ਇਹ ਅਰਦਾਸ ਹੈ ਔਖਾ, ਅਸੀਂ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਜਿਹੜੀਆਂ ਗੱਲਾਂ ਅਸੀਂ ਕਰਨੇ ਆ ਇਹ ਗੱਲਾਂ ਸਾਡੇ ਅੰਦਰ ਵੀ ਉਸੇ ਤਰ੍ਹਾਂ ਹੀ ਹੋਣ, ਇਹ ਨਾ ਹੋਵੇ ਬਾਹਰ ਅਸੀਂ ਬਾਹਾਂ ਮਾਰ ਮਾਰ ਕੇ ਲੋਕਾਂ ਨੂੰ ਸਮਝਾਈ ਜਾਈਏ ਤੇ ਸਾਡੇ ਅੰਦਰ ਰੇਤ ਹੀ ਪਈ ਰਹੇ। ਇਹ ਤੁਸੀਂ ਕਿਰਪਾ ਕਰਿਆ ਜੇ, ਕੰਮ ਬੜਾ ਔਖਾ ਹੈ। ਇਹ ਸਿੱਖ ਅਰਦਾਸ ਕਰੇ ਤੇ ਅਰਦਾਸ ਕਰਨੇ ਆ, ਸਾਹਿਬ ਜੀ ਇਹ ਕਿਰਪਾ ਕਰੋ, ਗੱਲਾਂ ਬੜੀਆਂ ਵੱਡੀਆਂ ਜੇ ਤੁਹਾਡੀ ਬਾਣੀ ਦੀ ਜਦੋਂ ਵਿਆਖਿਆ ਕਰਨੇ ਆ ਤੇ ਗੱਲਾਂ ਬੜੀਆਂ ਸੋਹਣੀਆਂ ਉੱਚੀਆਂ ਵੱਡੀਆਂ ਤੇ ਕੱਪੜੇ ਤੁਸੀਂ ਦੇ ਦਿੰਦੇ ਹੋ ਤੇ ਅਸੀਂ ਸੱਜ ਧੱਜ ਕੇ ਬਹਿ ਕੇ ਆ ਜਾਂਦੇ ਹਾਂ ਲੋਕਾਂ ਦੇ ਅੱਗੇ, ਇਹ ਸਾਰਾ ਕੁਝ ਬਾਹਰ ਹੀ ਨਾ ਰਹਿ ਜਾਏ, ਅੰਦਰ ਰੰਗ ਲਾ ਦਿਓ ਸਾਨੂੰ। ਜੋ ਬਾਹਰ ਕਹਿੰਦੇ ਆ ਉਹ ਸਾਡੇ ਵਿਚ ਵੀ ਹੋ ਜਾਏ, ਉਨ੍ਹਾਂ ਨੂੰ ਕਹਿੰਦੇ ਨੇ ਗੁਣ। ਤੇ ਯਕੀਨ ਏ ਜੇ ਧੁਰੋਂ ਅੰਦਰੋਂ ਕਵਾਂਗੇ ਤੇ ਸੱਚੇ ਪਾਤਸ਼ਾਹ ਜੀ ਦੇ ਕੋਲ ਖਜ਼ਾਨਿਆਂ ਦਾ ਕੋਈ ਅੰਤ ਨਹੀਂ, ਉਹ ਜ਼ਰੂਰ ਸਾਨੂੰ ਰੰਗ ਲਾਉਂਦੇ ਨੇ। ਇਹ ਸਾਹਿਬ ਬਖਸ਼ਿਸ਼ ਕਰ ਦੇਣ, ਅੱਜ ਇੰਨਾ ਹੀ ਪ੍ਰਵਾਨ ਕਰ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।